ਖਬਰ ਆ ਜਿਹੜੀ ਤੁਸੀਂ ਕਹਿ ਦਿੱਤੀ ਹੈ ਕਿ ਜੀ ਇੱਥੇ ਕੈਨੇਡਾ ਦੇ ਵਿੱਚ ਜੇ ਤੁਸੀਂ ਦੇਖਣਾ ਹੈ ਕਿ ਕਿਆ ਸਿੱਖ ਜਿਹੜੇ ਮੰਗਦੇ ਆ ਖਾਲਿਸਤਾਨ ਕਿ ਨਹੀਂ ਮੰਗਦੇ, ਇਹ ਕੈਪਟਨ ਸਾਹਿਬ ਦੇ ਜਿਹੜੇ ਐਲੀਗੇਸ਼ਨਸ ਨੇ ਉਹ ਗਲਤ ਨੇ। ਮੈਂ ਕੈਪਟਨ ਸਾਹਿਬ ਦੇ ਐਲੀਗੇਸ਼ਨਸ ਨਾਲ ਸਹਿਮਤ ਨਹੀਂ ਹੈ ਕਿ ਜੀ ਇੱਥੇ ਕੋਈ ਲਿਬਰਲ ਪਾਰਟੀ ਦੇ ਵਿੱਚ ਸਿੰਪਥਾਈਜ਼ਰ ਬੈਠੇ ਨੇ, ਕੈਨੇਡਾ ਇਨਕਰੇਜ ਬੜਾ ਕਰੀ ਜਾਂਦਾ। ਹੁਣ ਮੈਂ ਪਹਿਲਾਂ ਹੀ ਦੱਸਿਆ ਕਿ 30 ਮਿਲੀਅਨ ਦੀ ਪਾਪੂਲੇਸ਼ਨ ਹੈਗੀ ਆ ਸਿੱਖਾਂ ਦੀ ਵਰਲਡ ਵਾਈਡ, ਉਹਦੇ ਵਿੱਚੋਂ ਇੱਥੇ ਕੈਨੇਡਾ ਦੀ ਜੇ ਗੱਲ ਕਰੀਏ ਤਾਂ ਸਾਡੇ ਕੈਨੇਡਾ ਦੀ ਮਿਲੀਅਨ ਦੇ ਨੇੜੇ ਤੇੜੇ ਪਾਪੂਲੇਸ਼ਨ ਸਾਡੇ ਸਿੱਖਾਂ ਦੀ ਇੱਥੇ ਵੀ ਹੋਏਗੀ। ਹੁਣ ਮਿਲੀਅਨ ਦੇ ਵਿੱਚੋਂ ਜੇ ਫਰਜ਼ ਕਰ ਲਓ ਕਿ 10 ਲੱਖ ਨੇ, 8 ਲੱਖ ਨੇ, 9 ਲੱਖ ਨੇ, ਅਲੱਗ ਅਲੱਗ ਨੰਬਰ ਕਈ ਲੋਕ ਕਹਿੰਦੇ ਨੇ, ਚਲੋ ਇੱਕ ਡਿਸਕਸ਼ਨ ਲਈ 10 ਲੱਖ ਲਾ ਲਈਏ। ਕੈਨੇਡਾ ਜੇ ਇਸੇ 10 ਲੱਖ ਸਿੱਖਾਂ ਦੀ ਪਾਪੂਲੇਸ਼ਨ ਹੈ ਤਾਂ 10 ਲੱਖ ਦੇ ਵਿੱਚੋਂ ਜੇ 1000 ਬੰਦਾ 2000 ਲਾ ਲਓ, 10,000 ਵੀ ਲਾ ਲਓ, ਤੇ 10 ਲੱਖ ਦੇ ਵਿੱਚੋਂ 10,000 ਬੰਦਾ ਜੇ ਮੰਗ ਕਰ ਵੀ ਰਿਹਾ ਤੇ ਉਹਨਾਂ ਨੂੰ ਹੱਕ ਹੈ, ਉਹਨਾਂ ਨੂੰ ਆਜ਼ਾਦੀ ਹੈ, ਫਰੀਡਮ ਆਫ ਸਪੀਚ ਹੈ, ਤੁਹਾਨੂੰ ਮੰਗਣ ਦੇ ਉਹ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਹਾਂ, ਜਿਹੜਾ ਕੈਪਟਨ ਸਾਹਿਬ ਇਹ ਕਹਿੰਦੇ ਜੀ ਮੈਂ ਹਰਜੀਤ ਸੱਜਣ ਸਾਹਿਬ ਨੂੰ ਨਹੀਂ ਮਿਲਣਾ, ਇਹਨੂੰ ਨਹੀਂ ਮਿਲਣਾ, ਇਹ ਗੱਲ ਉਹ ਸਹਿਮਤ ਨਹੀਂ ਹੈ ਕਿਉਂਕਿ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਇੰਡੀਆ ਜਾ ਕੇ ਬਾਰ ਬਾਰ ਕਹਿ ਰਹੇ ਆ ਕਿ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ। ਔਰ ਮੈਂ ਹਰਜੀਤ ਸੱਜਣ ਸਾਹਿਬ ਦੇ ਨਾਲ ਗੱਲ ਕੀਤੀ ਹੈ, ਕਦੇ ਖਾਲਿਸਤਾਨ ਦੀ ਉਹਨਾਂ ਨੇ ਗੱਲ ਨਹੀਂ ਕੀਤੀ। ਕਿਸੇ ਪਾਰਟੀ ਨੇ ਕਿਸੇ ਕੈਂਡੀਡੇਟ ਨੂੰ, ਇੱਕ ਕੰਜ਼ਰਵੇਟਿਵ ਪਾਰਟੀ ਨੇ ਤੇ ਹੁਣ ਬਿਆਨ ਦਿੱਤਾ ਨਾ, ਚਲੋ ਹਰਪੁਰ ਸਾਹਿਬ ਕਹਿ ਰਹੇ ਕਿ ਜੀ ਅਸੀਂ ਖਾਲਿਸਤਾਨੀਆਂ ਲਈ ਸਾਡੀ ਪਾਰਟੀ 'ਚ ਕੋਈ ਜਗ੍ਹਾ ਨਹੀਂ, ਜਿਹਦੇ ਕਾਰਨ ਹੁਣ ਨੈਸ਼ਨਲ ਪੋਸਟ 'ਚ ਆਰਟੀਕਲ ਆ ਗਿਆ, ਸਭ ਜਗ੍ਹਾ ਆਰਟੀਕਲ ਆ ਗਿਆ, ਇਹੋ ਹੱਲਾ ਮਚ ਗਿਆ ਹੈਗਾ। ਲੇਕਿਨ ਮੈਂ ਉਸ ਦਿਨ ਦਾ ਪੁੱਛ ਰਿਹਾ ਹੈਗਾ ਕਿ ਪਹਿਲਾਂ ਵੀ ਦੱਸੋ ਨਾ, ਲਿਬਰਲ ਪਾਰਟੀ ਨੇ ਕਦੇ ਕਿਸੇ ਨੂੰ ਮੈਂਬਰ ਪਾਰਲੀਮੈਂਟ ਤੇ ਕੈਬਨਿਟ ਮਿਨਿਸਟਰ ਤੇ ਦੂਰ ਦੀ ਗੱਲ ਆ, ਲਿਬਰਲ ਪਾਰਟੀ ਨੇ ਜਿਹੜਾ ਬੰਦਾ ਖਾਲਿਸਤਾਨ ਦਾ ਨਾਰੇ ਲਾਉਂਦੇ ਆ, ਕਿਆ ਉਹਨੂੰ ਕੋਈ ਕੈਂਡੀਡੇਟ ਦੀ ਵੀ ਟਿਕਟ ਦਿੱਤੀ ਹੈ ਕਿ ਜੀ ਤੁਸੀਂ ਸਾਡੇ ਕੈਂਡੀਡੇਟ ਬਣ ਜਾਓ? ਸੋ ਲਿਬਰਲ ਪਾਰਟੀ ਔਰ ਕੰਜ਼ਰਵੇਟਿਵ ਦਾ ਇਹਦੇ ਵਿੱਚ ਕੋਈ ਸਟੈਂਡ ਕੋਈ ਵੱਖਰਾ ਨਹੀਂ ਹੈ, ਦੇ ਆਈ ਡੋਂਟ ਥਿੰਕ ਸੋ ਦੇ ਹੈਵ ਐਨੀ ਡਿਫਰੈਂਟ ਥਿੰਗਸ ਟੂ ਸੇ। ਹਾਂਜੀ, ਅਗਲੀ ਕਾਲ ਵੱਲ ਵੱਧਦੇ ਹੈਗੇ ਜੀ। ਰਵਿੰਦਰ ਔਲਖ ਸਾਹਿਬ, ਤੁਸੀਂ ਆਉਂਦੇ ਰਹੋ, ਗੋ ਹੈਡ। ਰਵਿੰਦਰ ਔਲਖ ਸਾਹਿਬ, ਤੁਸੀਂ ਹੋਲਡ ਕਰ ਲਓ। ਹਾਂਜੀ ਹਾਂਜੀ, ਸਰਬਜੀਤ ਬਾੜ ਜੀ, ਸਤਿ ਸ਼੍ਰੀ ਅਕਾਲ, ਵੈਲਕਮ ਸਰ, ਹਾਊ ਆਰ ਯੂ?
ਥੈਂਕ ਯੂ ਜੀ, ਐਂਡ ਆਈ ਨੋ ਦੈਟ ਕ੍ਰਿਕਟ ਫੀਵਰ ਇਸ ਸਟਿਲ ਔਨ, ਦ ਫਾਈਨਲਸ ਆਰ ਡਨ, ਸੋ ਆਈ ਨੋ ਐਵਰੀਬਾਡੀ ਇਜ਼ ਸੋ ਪੈਸ਼ਨੇਟ। ਸਭ ਤੋਂ ਪਹਿਲੇ ਜੁਲਾਈ 1st ਨੂੰ ਮੇਰੇ ਵੱਲੋਂ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਸਤਿ ਸ਼੍ਰੀ ਅਕਾਲ ਜੀ ਔਰ ਜਿਹੜਾ ਤੁਹਾਡਾ ਪ੍ਰੋਜੈਕਟ ਆਇਆ ਜੀ ਉਹਦੇ ਬਾਰੇ ਜਾਣਕਾਰੀ ਜ਼ਰੂਰ ਸਾਨੂੰ ਸਾਂਝੀ ਕਰੋ।
ਹਾਂਜੀ, ਸੋ ਮੈਂ ਪ੍ਰੋਜੈਕਟ ਬ੍ਰੈਂ
100% reserved on the main floor. So main floor is all gone. It's only what is left is second floor. Is चीज ना ध्यान रखते हैं कि शॉर्ट एंड सक्सेस असी सेकंड फ्लोर यूनिट्स से भी एक डिस्काउंटेड प्राइस ऑफर की है एंड ऑफ जुलाई. सो मैं एक दसना चाहवागा कि यह जी यूनिट की जी कॉन्फ़िगरेशन हैगी है जी कि सारे लोग अजकल पसंद करते हैं स्मॉलर कॉन्फ़िगरेशन. साढ़े को ऑलमोस्ट 500 स्क्वायर फुट तो लैके 750 स्क्वायर फुट तक 8 यूनिट्स है, दो यूनिट्स ऑलमोस्ट 1450 स्क्वायर फुट के है. Or, you can buy a unit, office unit, as low as 210,000 approximately. So, I encourage karanga, koi bhi apne liye, real estate brokerage, insurance brokerage, accounting firm, investment firm, mortgage brokerage, consulting firms, photo and video office, koi personal office, ya koi tutoring center, ya travel agency kholna cha rahe hain, or any other office related use kholna cha rahe hain, saade office na right away contact karan. Because they are going fast. We just released the offices yesterday. So once again, if project jada hai ga, Brampton North de vich hai ga, exact location McLaughlin and Remembrance Road, the southwest corner hai ga, prime location surrounded by all residential neighborhood. So is neighborhood se agar koi apne offices kholna cha rahe hai ga, apne services li, please contact us. Again, Sarbjeet Bath, 647-298-9940 647-298-9940. मैं भी दसदा जावा कि साढ़े को ऑलवेज वी लॉन्च कमर्शियल प्रोजेक्ट्स इन एवरी पार्ट ऑफ अ GTA एंड अराउंड. सो साढ़े को प्रोजेक्ट्स है विच इज कमिंग अप इन कैम्ब्रिज, वी विल बी डूइंग समथिंग इन वाटरलू एज वेल, वी हैव अ प्रोजेक्ट इन ऑरेंजवेल, अनदर प्रोजेक्ट इन ब्रैम्पटन एंड मिसिसागा. सो फील फ्री टू कॉल अस, एटलीस्ट साढ़े डेटाबेस के रजिस्टर करो. अगर जे हमने तेरे यूज जा चुके हैं तो एटलीस्ट अपने डेटाबेस से रजिस्टर जरूर करो, सो दैट नेक्स्ट प्रोजेक्ट लिए तुम एक VIP इनवाइट ऑन द डे ऑफ लॉन्च पहुंच सके. एज यू हैव सीन टू डेज द होल प्रोजेक्ट द मेन फ्लोर वाज सोल्ड. सो वंस अगेन थैंक यू टू ऑल द लिसनर्स.
थैंक यू वर्मा जी जी और जी जी सिमरन जी
जी जी जी बताना चाहते हैं रश्मि जी हमारे साथ थैंक यू वेरी मच सिमरन जी तुहानू ते साडे सारे लिसनर्स नू प्यार भरी सत श्री अकाल वेरी गुड मॉर्निंग जी गुड मॉर्निंग रश्मि जी जी गलबात करांगे जी आ डेट कंसोलिडेशन बारे सो एक बार अपने लिसनर्स नू फिर रिमाइंड कराना चाहांगी कि अकाल मॉर्गेजेस से असी एक फ्री इनफॉरमेशन सेशन जिहड़ा हैगा ऑर्गेनाइज कर रहे हैगे आ रिगार्डिंग डेट कंसोलिडेशन इस सैटरडे नू 13 जुलाई नू 12 तो 2 बजे तक जिहड़ा हैगा मैं टाइम पहला अनाउंस करती आई हां बट एट द सेम टाइम काफी लिसनर्स ने अपनी वन ऑन वन जिहड़ी हैगी अपॉइंटमेंट बुक कीती हैगी है सो आई एम इन ऑफिस स्टार्टिंग 10 o'clock जे तुसी अपना वन ऑन वन सैशन बुक करना चाहते हो असी वो भी कर सकते हैगे आ ते अगेन डेट कंसोलिडेशन बारे हैगा क्योंकि रीसेंटली काफी क्लाइंट्स दा वेखण विच आया इशूज हैगे ने कि क्रेडिट कार्ड तो पैसा चुकया होया अपनी पर्सनल लाइन ऑफ क्रेडिट तो पैसा चुकया होया किसी भी जेडे हैगे ने हाई रेट ऑफ इंटरेस्ट से लोन हैगे ने तुहाडे कोल कार लोन हो गए ट्रक लीज हो गई ते हुण तुसी लोंग टर्म तो मिनिमम किश्तां भर रहे हो तो की हुंदा हैगा काफी बार कि ना लोन्स नाल घर दे जेडे खर्चे हैगे ने एक्सपेंसेस हैगे ने वो मैनेज करने औखे हो जांदे ने काफी बार वेखण विच आंदा हैगा कि क्लाइंट्स अपनियां पेमेंट्स भी जेडियां मिस कर जांदे ने जिना करके जेड़ा हैगा क्रेडिट ते इफेक्ट करदा है तो दसना चाहांगी अपने लिसनर्स नूं कि साडे कोल बहुत सारियां डिफरेंट ऑप्शंस हुंदियां हैगियां डेट कंसोलिडेट करन वास्ते बट एक चीज इत्थे एम्फसाइज करना चाहांगी कि ये डेट कंसोलिडेशन जिहड़ी हैगी है सिर्फ उन्हां क्लाइंट्स वास्ते हैगी है जिन्हां कोल घर हैगा ते घर दी एक्विटी विच पैसा पिया होया क्योंकि कई बार कंफ्यूजन हो जांदी है डेट कंसोलिडेशन ते कंज्यूमर प्रपोजल विच सो असी जो कर रहे हैगे आ डेट कंसोलिडेट कर रहे हैं रिगार्डिंग बेस्ड ऑन योर प्रॉपर्टी सो घर होना जरूरी है जिस विच एक्विटी होनी जरूरी है इस दे नाल नाल बहुत सारे डिफरेंट सोल्यूशन हैगे ने क्योंकि असी इत्थे अकाल मॉर्गेजेस ते 50 प्लस लैंडर्स दे नाल काम करते हैं सो उन्हां दे डिफरेंट जिहड़े हैगे प्रोडक्ट हुंदे हैं बेस्ड ऑन तुहाडी सिचुएशन असी देख सकते हैं कि तुहाडे वास्ते की बेस्ट सोल्यूशन हो सकता है ते जिहदा असी अकाल मॉर्गेजेस ते हमेशा कहने आ कि असी एक वारी तुहाडी फाइल रिव्यू करके हाँ कहती ते असी हमेशा अपने वादे ते पूरा उतरांगे सो जे तुसी अपना स्पॉट बुक करना है डेट कंसोलिडेशन वास्ते फॉर दिस सैटरडे अकाल मॉर्गेजेस दे ऑफिस विच 13 जुलाई नूं तुसी कॉल कर सकते हो मैनू रशमीत कौर नूं जां फिर महेंद्र पाल सिंह जी नूं फ्रॉम अकाल मॉर्गेजेस 6475394499 6475349499 धन्यवाद थैंक यू सो मच रश्मि जी
थैंक यू रश्मि जी बहुत बहुत शुक्रिया जी और असी वरांगे अगली कॉल हाँ जी रविंदर औलख साहब तुसी अपनी गल मुकम्मल कर लो सर हाँ जी सॉरी तुहानू इंटरप्ट करना पिया
हाँ जी सत श्री अकाल जदवीर
सत श्री अकाल जी
ਵੀਰੇ ਹੁਣ ਅੱਜ ਆਪਾਂ ਬਹਿਸ ਕਰ ਰਹੇ ਹਾਂ ਵੀ ਇੰਡੀਆ ਹਾਰਿਆ ਕਿਉਂ ਆ ਮੈਨੂੰ ਪਹਿਲਾਂ ਤੈਂ ਦੱਸਦੇ ਵੀ ਇੰਡੀਆ ਹਾਰਿਆ ਕਿਉਂ
ਇੰਡੀਆ ਹਾਰਿਆ ਜੀ ਇੰਡੀਆ ਦਾ ਜਿਹੜਾ ਮਿਡਲ ਆਰਡਰ ਸੀ ਉਹ ਵੀਕ ਸੀ ਜੇ ਤੁਹਾਨੂੰ ਯਾਦ ਹੋਏ ਤੇ ਅਸੀਂ ਤਾਂ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਗੱਲ ਕਰ ਰਹੇ ਹਾਂ ਕਿ ਜਿੱਦਣ ਕਿਤੇ ਟੌਪ ਦੇ 3 ਬੈਟਸਮੈਨ ਜਿਹੜੇ ਟੌਪ ਆਰਡਰ ਦੇ ਨਹੀਂ ਚੱਲੇ ਤੇ ਮਿਡਲ ਆਰਡਰ ਜਿਹੜਾ ਉਹ ਸਟਰੋਂਗ ਨਹੀਂ ਹੈ ਤੇ ਮਿਡਲ ਆਰਡਰ ਵੀਕ ਹੈ ਸੋ ਬੋਲਿੰਗ 'ਚ ਕੋਈ ਦੋ ਰਾਏ ਨਹੀਂ ਹੈ ਇੰਡੀਆ ਨੇ ਬੋਲਿੰਗ ਸਾਰੇ ਟੂਰਨਾਮੈਂਟ ਬਹੁਤ ਵਧੀਆ ਕਰਾਈ ਹੈਗੀ ਹੈ ਸੋ 6 ਦੇ 6 ਬੋਲਰ ਸਾਨੂੰ 5 ਚਾਹੀਦੇ ਹੁੰਦੇ ਆ ਪਰ 6 ਦੇ 6 ਬੋਲਰ ਬੜੇ ਵਧੀਆ ਖੇਡ ਰਹੇ ਨੇ ਲੇਕਿਨ ਜਿਹੜੀ ਮਿਡਲ ਆਰਡਰ ਦੀ ਬੈਟਿੰਗ ਹੈ ਉਹ ਨਹੀਂ ਚੱਲੀ
ਓਕੇ ਅੱਜ ਮੈਂ ਤੁਹਾਨੂੰ ਸਾਬਤ ਕਰ ਦਿੰਦਾ ਵੀ ਰੀਜ਼ਨ ਇਹ ਆ ਸਭ ਤੋਂ ਵੱਡਾ ਰੀਜ਼ਨ ਆ ਤੇਰਾ ਕੈਪਟਨ ਸੀ ਕੈਪਟਨ ਸੀ ਤੇਰਾ ਲੂਜ਼ ਦਾ ਸਾਰਾ ਕੁਝ ਅੱਜ ਤੈਨੂੰ ਸਾਬਤ ਕਰਦਾ ਵੀਰੇ ਤੁਸੀਂ ਜਿੱਦਣ ਇੰਗਲੈਂਡ ਦੇ ਬਰਖਲਾਫ ਹਾਰੇ ਹੋ ਠੀਕ ਆ ਉਦੋਂ ਤੋਂ ਬਾਅਦ ਤੁਹਾਡੇ ਕੈਪਟਨ ਦੇ ਵਿੱਚ ਇੱਕ ਚੀਜ਼ ਭਰ ਗਈ ਵੀ 350 ਬਣਾਉਣ ਦੀ ਖਾਤਰ ਮੈਨੂੰ ਇੱਕ ਹੋਰ ਬੈਟਸਮੈਨ ਚਾਹੀਦਾ ਸੌਰੀ ਇੱਥੇ ਤੁਹਾਡੇ ਕੈਪਟਨ ਨੇ ਰੌਂਗ ਕੀਤਾ ਕਿਉਂਕਿ ਤੁਹਾਨੂੰ ਇਹ ਪੁੱਛਣਾ ਚਾਹੀਦਾ ਸੀ ਵੀ ਅਸੀਂ ਦੂਜੀ ਟੀਮ ਨੂੰ 350 ਬਣਾਉਣ ਨਹੀਂ ਦੇਣਾ ਜੇ ਇੰਗਲੈਂਡ 350 ਪਾਕਿਸਤਾਨ ਨੂੰ ਬਣਵਾ ਕੇ ਜਿੱਤ ਨਹੀਂ ਸਕਦੀ ਤਾਂ ਤੁਹਾਡੇ ਕੋਲ ਉਹ ਬੈਟਿੰਗ ਲਾਈਨ ਆ ਪਲੀਜ਼ ਇੰਗਲੈਂਡ ਨਹੀਂ ਕਿ ਤੁਹਾਡਾ 10ਵਾਂ ਬੰਦਾ ਵੀ ਬੈਟਿੰਗ ਕਰਕੇ ਮੈਚ ਕੱਢ ਸਕੇ ਸੌਰੀ ਤੁਹਾਡੇ ਕੋਲ ਐਡੀ ਵੱਡੀ ਬੈਟਿੰਗ ਲਾਈਨ ਆ ਨਹੀਂ ਜੀ ਇਸ ਲਈ ਤੁਹਾਨੂੰ ਸੋਚਣਾ ਇਹ ਚਾਹੀਦਾ ਸੀ ਵੀ ਅਸੀਂ ਦੂਜੀ ਟੀਮ ਨੂੰ 350 ਨਹੀਂ ਬਣਾਉਣ ਦੇਣਾ ਕੱਲ੍ਹ ਤੁਸੀਂ ਹਾਰੇ ਹੋ ਰੀਜ਼ਨ ਤੁਹਾਡੀ ਬੋਲਿੰਗ ਆ ਤੁਹਾਡੀ ਬੈਟਿੰਗ ਰੀਜ਼ਨ ਨਹੀਂ ਆ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ 180 ਦੇ ਆਲ ਆਊਟ ਕੀਤਾ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਆਲ ਆਊਟ ਕੀਤਾ 180 ਤੇ ਤੁਸੀਂ ਕਿੰਨੇ ਬਣਵਾਏ ਆ ਵੀਰ ਜੀ ਤੁਸੀਂ ਬਣਾਇਆ 240 ਕਿਉਂ ਹੁਣ ਤੁਹਾਨੂੰ ਮੈਂ ਦੱਸਦਾ ਵੀਰੇ ਗੱਲ ਕੀ ਆ ਹਰੇਕ ਟੀਮ 3 ਫਾਸਟ ਬੋਲਰਾਂ ਨਾਲ ਖੇਡ ਰਹੀ ਆ ਤੁਹਾਡੀ ਟੀਮ 2 ਫਾਸਟ ਬੋਲਰਾਂ ਨਾਲ ਖੇਡ ਰਹੀ ਆ ਔਰ ਸੈਕਿੰਡ ਚੀਜ਼ ਤੁਸੀਂ ਬੋਰਾ ਚੱਕ ਕੇ ਇੱਕ ਸ਼ਖਸ ਦਾ ਬੰਨ ਕੇ ਰੱਖਤਾ ਬਸ ਸਾਰੀ ਮੈਚਾਂ ਦੇ ਵਿੱਚ ਉਹ ਓਪਨਿੰਗ ਉੱਪਰ ਐਂਡ ਕਰੂਗਾ ਵਿਚਾਰੇ ਦੋ ਓਵਰ ਕਰੂਗਾ ਤੁਹਾਡੇ ਕੋਲ, ਉਸ ਬੰਦੇ ਦਾ ਸਪੈਲ ਇੱਕ ਦਿਨ ਦਾ ਖਤਮ ਕਰਕੇ ਰੱਖਤਾ ਤੁਸੀਂ ਉਸ ਬੋਲਰ ਨੂੰ। ਜੇ ਤੁਸੀਂ ਤਿੰਨ ਬੋਲਰਾਂ ਨਾਲ ਖੇਡਦੇ ਤੁਸੀਂ ਸਟਾਰਟਿੰਗ ਕਰਾਉਂਦੇ ਸ਼ਮੀ ਵਾਲਾ ਇੱਥੋਂ ਬੂਵੀ ਤੋਂ, ਤੁਹਾਨੂੰ ਪਤਾ ਵਾ ਸ਼ਮੀ ਇਜ਼ ਨਾਟ ਅ ਬੈਡ ਬੈਟਸਮੈਨ ਜਿਹੜਾ ਐਂਡ ਤੇ ਜਾ ਕੇ ਤੁਹਾਡੇ ਰਨ ਰੋਕ ਸਕਦੇ, ਇਸ ਲਈ ਤੁਹਾਨੂੰ ਬੂਵੀ ਚਾਹੀਦਾ ਸੀ ਜਿਹੜਾ ਐਂਡ ਦਾ ਸਪੈਲ ਕਰ ਸਕੇ ਬੁਮਰਾਹ। ਤੁਸੀਂ ਪਹਿਲਾਂ ਸਟਾਰਟਿੰਗ ਕਰਾਉਂਦੇ ਸ਼ਮੀ ਤੇ ਬੂਵੀ ਤੋਂ, ਪਹਿਲੇ 6 ਓਵਰ ਕਰਾਉਂਦੇ ਤੁਸੀਂ ਇਹਨਾਂ ਦੋਨਾਂ ਨੂੰ, ਫਿਰ ਲਿਆਉਂਦੇ ਤੁਸੀਂ ਬੁਮਰਾਹ ਨੂੰ। ਇਹਨਾਂ ਤਿੰਨਾਂ ਨੂੰ ਕਹਿੰਦੇ ਵੀ ਤੁਹਾਡੀ ਟੀਮ ਨੇ ਕਦੇ ਵੀ ਉੱਪਰੋਂ ਤਿੰਨ ਬੈਟਾਂ ਪਹਿਲੇ ਸਪੈਲ ਦੇ ਵਿੱਚ ਨਹੀਂ ਚੱਕੀਆਂ, ਠੀਕ ਆ। ਇਹੀ ਤੁਹਾਡੀ ਟੀਮ ਦੀ ਸਭ ਤੋਂ ਵੱਡੀ ਵੀਕਨੈਸ ਸੀ। ਨਿਊਜ਼ੀਲੈਂਡ ਨੇ ਤੁਹਾਡੀਆਂ ਤਿੰਨ ਖੜਕਾਈਆਂ, ਤੁਹਾਡੀਆਂ 8 ਬੈਟਾਂ ਵੀ ਬੈਟਸਮੈਨਾਂ ਦੀਆਂ ਕਾਫੇ ਕੰਮ ਨਹੀਂ ਆਈਆਂ। ਤੁਸੀਂ ਇਹ ਗਲਤੀ ਪਹਿਲਾਂ ਤੋਂ ਕੀਤੀ, ਤੁਸੀਂ ਸੈਮੀਫਾਈਨਲ ਦੇ ਵਿੱਚ ਤਿੰਨ ਬੋਲਰਾਂ ਨਾਲ ਜਾ ਰਹੇ ਹੋ ਔਰ ਤੁਸੀਂ ਦੋ ਬੰਦੇ ਆਲਰਾਊਂਡਰਾਂ ਤੋਂ ਬੋਲਿੰਗ ਕਰਾ ਕੇ ਇਹ ਸੋਚਦੇ ਹੋ ਵੀ ਅਸੀਂ 8 ਬੰਦਿਆਂ ਨਾਲ ਮੈਚ ਜਿੱਤ ਜਾਂਗੇ। ਯਾਰ ਮੈਂ ਤੈਨੂੰ ਵੀਰੇ ਪਹਿਲੇ ਦਿਨ ਤੋਂ ਪੜਦਾ ਰਿਹਾ ਵੀ ਇਹ ਕਦੇ ਵਰਲਡ ਕੱਪ ਜਿੱਤ ਸਕਦੇ ਜੇ ਸਹੀ ਟੀਮ ਖੜਾਉਂਦੇ। ਇਹਨਾਂ ਨੂੰ ਤਿੰਨ ਫਾਸਟ ਬੋਲਰ, ਚੌਥਾ ਤੁਹਾਡਾ ਜਡੇਜਾ, ਪੰਜਵਾਂ ਤੁਹਾਡਾ ਇੱਕ ਚਾਹੀਦਾ ਸੀ ਜਿਹੜਾ ਆਪਣੇ ਸਪਿਨਰ, ਛੇਵਾਂ ਤੁਹਾਡੇ ਕੋਲ ਚਾਹੀਦਾ ਸੀ ਹਾਰਦਿਕ ਪਾਂਡੇ। ਤੁਸੀਂ ਬੋਲਿੰਗ ਕਮਜ਼ੋਰ ਕੀਤੀ ਆਪਦੀ ਜਿਹਦੇ ਕਰਕੇ 340 ਬਣਾ ਗਏ। ਤੁਸੀਂ ਕਿਉਂ ਨੀ ਮਾਰ ਕੀਤਾ ਵਿਲੀਅਮਸਨ ਤੇ ਟੇਲਰ ਨੂੰ, ਤੁਸੀਂ 70-70 ਰਨ ਬਣਵਾ ਤੇ ਚੱਕਿਆ ਹੋਵੇ, ਕਿਉਂਕਿ ਤੁਹਾਡੇ ਮਿਡਲ ਆਰਡਰ ਦੇ ਵਿੱਚ ਕਿਸੇ ਬੋਲਰ ਦੇ ਕੋਲ ਇੱਕ ਬੈਟੀ ਨਹੀਂ ਸੀ ਵੀ ਉਹ ਬੈਟਾਂ ਕੱਢ ਸਕੇ। ਤੁਹਾਡੀ ਸਾਰੀ ਲਾਈਨਅਪ ਚੱਕ ਕੇ ਦੇਖ ਲਓ ਤੁਸੀਂ ਆਪਦੇ ਸਪਿਨਰਾਂ ਦੀ, ਕਿਸੇ ਬੈਚ ਦੇ ਵਿੱਚ ਉਹਨਾਂ ਨੇ 3-4 ਬੈਟਾਂ ਕੱਢੀਆਂ ਹੋਣ, ਤੁਸੀਂ ਕਿਉਂ ਨੀ ਸੋਚਿਆ ਇਸ ਚੀਜ਼ ਨੂੰ ਪਹਿਲਾਂ ਤੋਂ ਵੀ? ਤੁਸੀਂ ਸਾਰਾ ਮੈਚ ਖਰਾਬ ਕਰਤੇ, ਕਿਉਂਕਿ ਤੁਹਾਡੇ ਕੋਲ ਬੋਲਿੰਗ ਲਾਈਨਅਪ ਸੀ ਤੁਹਾਡੇ ਕੋਲ ਬੈਸਟ ਟੀਮ ਸੀ ਆਹ ਵਰਲਡ ਕੱਪ ਜਿੱਤਣ ਲਈ। ਤੁਹਾਡੇ ਕੈਪਟਨ ਨੇ ਕਦੇ ਸੋਚ ਕੇ ਨਹੀਂ ਖੇਡਿਆ, ਇਹ ਸੋਚ ਕੇ ਤੁਸੀਂ ਖੇਡਣ ਲੱਗ ਗਏ ਵੀ ਬੈਟਿੰਗ ਕਮਜ਼ੋਰ ਆ। ਸੋਰੀ, ਇਹਨਾਂ 6 ਬੰਦਿਆਂ ਵਿੱਚ ਕੀ ਨਹੀਂ ਨਾ, ਸੱਤਵਾਂ ਬੰਦਾ ਵੀ ਵੀਰੇ ਲੈ ਕੇ ਆਉਂਦੇ ਯੂ ਨੈਵਰ ਟ੍ਰਸਟਡ, ਉਹਦੇ ਨਾਲ ਵੀ ਤੁਸੀਂ ਮੈਚ ਨਹੀਂ ਜਿੱਤ ਸਕਦੇ। ਉਹਨੂੰ ਹਮੇਸ਼ਾ ਉਹਦੇ ਬੋਲਿੰਗ ਤੇ ਯਕੀਨ ਰੱਖਣਾ ਚਾਹੀਦਾ ਸੀ ਵੀ ਘੱਟੋ ਘੱਟ ਤੁਹਾਡੀ ਬੋਲਿੰਗ ਉਸ ਰਨ ਰੇਟ ਤੇ ਨਹੀਂ ਜਾਣ ਦਊਗੀ ਦੂਜੀ ਟੀਮ ਨੂੰ ਵੀ ਜਿਹੜਾ ਤੁਸੀਂ ਚੇਂਜ ਨਾ ਕਰ ਸਕੋ। ਤੁਸੀਂ ਉਹਨਾਂ ਨੂੰ 180 ਦਾ ਆਲ ਆਊਟ ਕਰਦੇ, ਤੁਹਾਡਾ ਸੈਮੀ ਫਾਈਨਲ ਤੁਹਾਡੇ ਹੱਥ 'ਚ ਆਉਂਦਾ ਵੀਰੇ।
ਥੈਂਕ ਯੂ, ਥੈਂਕ ਯੂ ਔਲਖ ਸਾਹਿਬ। ਰਿਸਪੈਕਟਫੁਲੀ ਬੈਕ ਟੂ ਡਿਫਰ, ਜਿਹੜੀ ਗੱਲ ਤੁਸੀਂ ਕਹਿ ਰਹੇ ਹੈਗੇ ਹੋ, ਮੈਂ ਮੇਰਾ ਮੰਨਣਾ ਹੈ ਕਿ ਬੋਲਿੰਗ ਇਸ ਵਾਰ ਟੂਰਨਾਮੈਂਟ ਦੇ ਵਿੱਚ ਇੰਡੀਆ ਦੀ ਬੈਸਟ ਬੋਲਿੰਗ ਰਹੀ ਹੈ। ਅੱਜ ਕਿਸੇ ਵੀ ICC ਕ੍ਰਿਕਟ ਟੂਰਨਾਮੈਂਟ 'ਚ ਇੰਨੀ ਸੋਹਣੀ ਬੋਲਿੰਗ ਮੈਂ ਇੰਡੀਆ ਦੀ ਦੇਖੀ ਨਹੀਂ ਹੈ। ਦਿਸ ਵਾਜ ਵਨ ਆਫ ਦਾ ਫਾਈਨੈਸਟ ਬੋਲਿੰਗ ਔਰ 239 ਰਨ 239 ਕਿਸੇ ਵੀ ਵਿਕਟ 'ਤੇ ਬਣ ਜਾਂਦੇ ਨੇ। 239 ਰਨ ਜਿਹੜੇ ਨੇ ਨਾ ਉਹ ਕਿਸੇ ਵੀ ਵਿਕਟ 'ਤੇ ਬਣਨੇ ਚਾਹੀਦੇ ਨੇ ਔਰ ਬੈਟਿੰਗ ਦੇ ਕਾਰਨ ਇੰਡੀਆ ਹਾਰੀ ਹੈ। ਦੇਖੋ ਤੁਸੀਂ ਫਿਰ ਨਹੀਂ ਗੱਲ ਸਮਝ ਰਹੇ, 5 ਰਨ 'ਤੇ 3 ਬੈਟਸਮੈਨ ਆਊਟ ਹੋ ਗਏ ਨੇ ਸਾਰੇ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ। ਸਾਰਾ ਟੂਰਨਾਮੈਂਟ ਤੁਸੀਂ ਦੇਖ ਲਓ, ਸਾਰੇ ਟੂਰਨਾਮੈਂਟ ਦੇ ਵਿੱਚ ਇੰਡੀਆ ਦੇ 4 ਵਿਕਟਾਂ ਗਿਰੀਆਂ ਨੇ ਟੋਟਲ ਪਹਿਲੇ 10 ਓਵਰਾਂ ਦੇ ਵਿੱਚ। ਅਤੇ ਕੱਲ੍ਹ ਤੁਸੀਂ ਦੇਖ ਹੀ ਲਿਆ ਪਹਿਲੇ 10 ਓਵਰਾਂ 'ਚ 3 ਵਿਕਟਾਂ ਗਿਰ ਗਈਆਂ ਸੀ, ਇੱਕ ਮੈਚ ਦੇ ਵਿੱਚ 3 ਵਿਕਟਾਂ ਗਿਰ ਗਈਆਂ ਨੇ। ਸੋ ਸਰ ਰਿਸਪੈਕਟਫੁਲੀ ਬੈਕ ਟੂ ਡਿਸਐਗਰੀ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਬਾਕੀ ਕਾਲਰਸ ਨੂੰ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਮੈਨੂੰ ਪਤਾ ਕਾਫੀ ਸਾਰੇ ਕਾਲਸ ਕਰ ਰਹੇ ਨੇ ਕਿਉਂਕਿ ਲਾਈਨਸ ਇਸ ਵੇਲੇ ਸਾਰੀਆਂ ਹੀ ਬਿਜ਼ੀ ਨੇ। ਚਿੰਤਾ ਨਾ ਕਰੋ, ਦੁਪਹਿਰੇ 1 ਵਜੇ ਤੱਕ ਤੁਹਾਡੀਆਂ ਕਾਲਸ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸੋ ਤੁਹਾਡੀ ਸਾਰੀਆਂ ਕਾਲਸ ਜਿਹੜੀਆਂ ਅਸੀਂ ਆਉਂਦੀ ਰਵਾਂਗੇ, ਕਾਲਸ ਤੁਹਾਡੀਆਂ 1 ਵਜੇ ਤੱਕ ਜਿਹੜੀਆਂ ਜੀ ਉਹ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸੋ ਤੁਹਾਡੀਆਂ ਕਾਲਸ ਪੂਰੀਆਂ ਲਵਾਂਗੇ। ਅੱਜ ਮੈਨੂੰ ਪਤਾ ਹੈ ਕਿ ਤੁਸੀਂ ਕ੍ਰਿਕਟ ਵਰਲਡ ਕੱਪ ਦੀ ਵੀ ਗੱਲ ਕਰਨੀ ਹੈ, ਹੋਰ ਵੀ ਇੰਪੋਰਟੈਂਟ ਇਸ਼ੂਜ਼ ਜਿਹੜੇ ਆ ਉਹ ਇਸ ਵੇਲੇ ਚੱਲ ਰਹੇ ਨੇ। ਸੋ ਸਾਰੀਆਂ ਕਾਲਸ ਤੁਹਾਡੀਆਂ ਆਉਂਦੀ ਅਸੀਂ ਜ਼ਰੂਰ ਕਰਾਂਗੇ। ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਅਗਲੀ ਕਾਲ ਵੱਲ ਵਧੀਏ, ਹਾਂਜੀ ਪਰਮਜੀਤ ਬਿਰਜੀ ਸਾਹਿਬ ਤੁਸੀਂ ਵੀ ਹੋਲਡ ਕਰ ਲਓ, ਹਰਪ੍ਰੀਤ ਪਿੰਡਰ ਜੀ ਤੁਸੀਂ ਵੀ ਹੋਲਡ ਕਰ ਲਓ, ਰੁਪਿੰਦਰ ਸਿੱਧੂ ਸਾਹਿਬ ਹੋਲਡ ਕਰ ਲਓ, ਜੁਜਾਰ ਸਿੰਘ ਜੀ ਤੁਸੀਂ ਵੀ ਹੋਲਡ ਕਰ ਲਓ, ਹਜ਼ਾਰਾ ਸਿੰਘ ਜੀ ਤੁਸੀਂ ਵੀ ਹੋਲਡ ਕਰ ਲਓ, ਗੁਰਦੇਵ ਸਿੰਘ ਜੀ ਤੁਸੀਂ ਵੀ ਹੋਲਡ ਕਰ ਲਓ। ਸਾਰੀਆਂ ਕਾਲਸ ਅਸੀਂ ਵਾਰੀ ਵਾਰੀ ਜਿਹੜੀਆਂ ਆਉਂਦੀ ਆ ਅਸੀਂ ਲਵਾਂਗੇ ਤੁਹਾਡੀਆਂ, ਚਾਹੇ ਤੁਸੀਂ ਕ੍ਰਿਕਟ ਦੇ ਬਾਰੇ ਗੱਲ ਕਰਨੀ ਹੈ ਜਾਂ ਹੋਰ ਕਿਸੇ ਇਸ਼ੂ ਦੇ ਕਰੰਟ ਨਿਊਜ਼ ਦੇ ਬਾਰੇ ਗੱਲ ਕਰਨੀ ਹੈ। ਲੇਕਿਨ ਉਸ ਤੋਂ ਪਹਿਲਾਂ ਆਈ ਥਿੰਕ ਸਾਡੇ ਸਪੋਂਸਰ ਸਾਡੇ ਨਾਲ ਜੁੜ ਗਏ ਨੇ। ਜੀ ਸਿਮਰਨ ਜੀ ਮਾਹਰ ਹੋ ਸੌਰਭ ਰਤਨ ਸਾਹਿਬ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਹਰ ਕੋਈ ਆਦਮੀ ਜਿਹੜਾ ਉਹ ਇਸ ਵੇਲੇ ਚਾਹੁੰਦਾ ਹੈਗਾ ਕਿ ਠੀਕ ਹੈ ਜੀ ਉਹਨਾਂ ਦੀ ਲਾਈਫ ਵਧੀਆ ਬੀਤੇ। ਕਿਸੇ ਦੀ ਉਮਰ 35 ਸਾਲ ਹੈ, ਕਿਸੇ ਦੀ 40 ਹੈ, ਕਿਸੇ ਦੀ 50 ਹੈ, ਕਿਸੇ ਦੀ 60 ਹੈਗੀ ਹੈ, ਰਿਟਾਇਰਮੈਂਟ ਦੀ ਜਿਹੜੀ ਏਜ ਹੈ ਉਹ ਕਿੰਨੀ ਕੁ ਹੋਣੀ ਚਾਹੀਦੀ ਹੈ? ਔਰ ਤੁਹਾਡੇ ਮੁਤਾਬਿਕ ਮੈਂ ਤੁਹਾਡੇ ਤੋਂ ਵੀ ਅੱਜ ਪੁੱਛਣਾ ਚਾਹੁੰਦਾ ਹੈਗਾ, ਕੱਲ੍ਹ ਵੀ ਮੈਂ ਸਵਾਲ ਕਹੀ ਕਰ ਰਿਹਾ ਸੀਗਾ ਕਿ ਕਿੰਨੇ ਕੁ ਪੈਸੇ ਚਾਹੀਦੇ ਨੇ ਰਿਟਾਇਰਮੈਂਟ ਵਾਸਤੇ ਔਰ ਬੰਦੇ ਨੂੰ ਕਦੋਂ ਕੁ ਰਿਟਾਇਰ ਹੋ ਜਾਣਾ ਚਾਹੀਦਾ ਕੰਮ ਤੋਂ?
ਦੇਖੋ ਯੁੱਧਵੀਰ ਜੀ, ਰਿਟਾਇਰਮੈਂਟ ਦਾ ਮਤਲਬ ਹੁੰਦਾ ਆਪਣੀ ਜ਼ਿੰਦਗੀ ਨੂੰ ਉਸ ਸਕੂਨ ਨਾਲ ਜੀਣਾ ਜਿਸ ਦੇ ਵਿੱਚ ਦੋ ਚੀਜ਼ਾਂ ਅਹਿਮ ਹੋਣ। ਪਹਿਲੀ ਗੱਲ ਕਿ ਪੈਸੇ ਦੀ ਚਿੰਤਾ ਨਾ ਹੋਵੇ ਕਿ ਕਿੱਥੋਂ ਆਣਗੇ, ਦੂਸਰੀ ਗੱਲ ਲਾਇਬਿਲਿਟੀ ਖਤਮ ਹੋਈਆਂ ਹੋਣ, ਔਰ ਤੀਸਰੀ ਬੰਦਾ ਆਪਣੀ ਜਿਹੜੇ ਜਿਹੜੀਆਂ ਹੋਬੀਜ਼ ਨੇ, ਜਿਹੜੇ ਸ਼ੌਂਕ ਨੇ, ਉਹਨਾਂ ਨੂੰ ਸਹੀ ਤਰੀਕੇ ਨਾਲ, ਚਾਹੇ ਕਿਸੇ ਵੀ ਤਰ੍ਹਾਂ ਦੇ ਨੇ, ਕਿਸੇ ਦੇ ਸੋਸ਼ਲ ਕੌਜ਼ ਦੇ ਸ਼ੌਂਕ ਹੋ ਸਕਦੇ ਆ, ਕਿਸੇ ਦੇ ਟਰੈਵਲਿੰਗ ਦੇ ਸ਼ੌਂਕ ਹੋ ਸਕਦੇ ਆ, ਕਿਸੇ ਦੇ ਕੋਈ ਚੈਰੀਟੇਬਲ ਸ਼ੌਂਕ ਹੋ ਸਕਦੇ, ਕਿਸੇ ਦੇ ਕੋਈ ਪੋਲੀਟੀਕਲ ਇਵੈਂਟਸ, ਮਤਲਬ ਬੰਦਾ ਆਪਣੀ ਜ਼ਿੰਦਗੀ ਨੂੰ ਜਾਂ ਜ਼ਿੰਦਗੀ ਦੇ ਉਸ ਪੜਾਅ ਨੂੰ ਜਿਹਨੂੰ ਉਹਨੇ ਫੋਰਸੀ ਕੀਤਾ ਸੀਗਾ ਵੈਨ ਹੀ ਵਾਜ਼ ਯੰਗ ਕਿ ਯੈਸ ਵਨ ਡੇ ਆਈ ਗੋਨਾ ਬੀ ਲੀਡਿੰਗ ਅ ਕੰਫਰਟੇਬਲ ਲਾਈਫ, ਕੰਫਰਟੇਬਲ ਤਾਂ ਪਹਿਲਾਂ ਵੀ ਹੈ ਬਟ ਇਹਨਾ ਵੇਖ ਕੇ ਉਹ ਜ਼ਿਆਦਾ ਜਿਹੜਾ ਹੈਗਾ ਆਪਣੇ ਆਪ ਨੂੰ ਇਨਵੋਲਵ ਕਰ ਸਕੇ ਆਪਣੇ ਅਦਰ ਐਕਟੀਵਿਟੀਜ਼ ਦੇ ਵਿੱਚ। ਔਰ ਕੰਮ ਦਾ ਜਿੱਥੋਂ ਤੱਕ ਸਵਾਲ ਹੁੰਦਾ ਵਰਕਿੰਗ ਯੂ ਨੋ ਹੈਪੀਨੈਸ ਇਜ਼ ਅ ਸਟੇਟ ਆਫ ਮਾਇੰਡ ਐਂਡ ਵਰਕਿੰਗ ਡਜ਼ਨਟ ਮੀਨ ਦੈਟ ਵਰਕ ਫਾਰ ਮਨੀ, ਵਰਕਿੰਗ ਆਲਸੋ ਮੀਨਸ ਦੈਟ ਯੂ ਵਰਕ ਫਾਰ ਸੋਸ਼ਲ ਕੌਜ, ਯੂ ਵਰਕ ਫਾਰ ਆਰਗੇਨਾਈਜੇਸ਼ਨ, ਯੂ ਵਰਕ ਫਾਰ ਹੋਸਪਿਟਲ, ਯੂ ਵਰਕ ਫਾਰ ਡਿਫਰੈਂਟ ਡਿਫਰੈਂਟ ਅਦਰ ਚੈਰੀਟੇਬਲ ਆਰਗੇਨਾਈਜੇਸ਼ਨ ਜਿੱਥੇ ਤੁਸੀਂ ਕੰਟਰੀਬਿਊਟ ਕਰਦੇ ਹੋ। ਹਾਂ, ਜਿੱਥੋਂ ਤੱਕ ਪੈਸੇ ਦਾ ਸਵਾਲ ਹੈ, ਆਈ ਡੋਂਟ ਨੋ ਵਾਈ ਆਪਣੇ ਮਾਰਕੀਟ ਦੇ ਵਿੱਚ ਕੁਛ ਇੱਕ ਆਈ ਵੁੱਡ ਸੇ ਕਿ ਕਨਫਿਊਜ਼ਨ ਹੈਗੀ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਨੂੰ ਜਾਂ ਰਿਟਾਇਰਮੈਂਟ ਪਲੈਨਿੰਗ ਨੂੰ ਬਹੁਤ ਜ਼ਿਆਦਾ ਆਈ ਵੁੱਡ ਸੇ ਕਿ ਕਨਫਿਊਜ਼ਡ ਵੇ ਦੇ ਨਾਲ ਲਿਆ ਜਾ ਰਿਹਾ। ਉਹਦਾ ਕਾਰਨ ਕੀ ਹੈ? ਦੇਖੋ, ਕਾਰਨ ਦਾ ਇਹ ਹੈ ਸਭ ਤੋਂ ਪਹਿਲਾਂ ਕਿ ਮੋਸਟ ਆਫ ਦਾ ਟਾਈਮ ਅਸੀਂ ਵੱਡੇ ਡਿਸੀਜ਼ਨ ਲੈ ਕੇ ਹੀ ਆਪਣੇ ਪੈਸੇ ਦੀ ਬਜਟਿੰਗ ਜਾਂ ਪੈਸੇ ਦੀ ਪਲੈਨਿੰਗ ਸ਼ੁਰੂ ਕਰਦੇ ਹਾਂ। ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜ਼ਨ ਹੁੰਦਾ ਸਾਡਾ ਘਰ, ਜਿਹਦੇ ਵਿੱਚ ਸਾਡਾ ਵਨ ਥਰਡ ਜਾਂ ਟੂ ਥਰਡ ਪੈਸਾ ਜਾ ਰਿਹਾ। ਜਾਣਾ ਤਾਂ ਵਨ ਥਰਡ ਚਾਹੀਦਾ ਪਰ ਜਾ ਇਸ ਤੋਂ ਰਿਹਾ ਜ਼ਿਆਦਾ ਰਿਹਾ। ਫਿਰ ਸਭ ਤੋਂ ਸੈਕਿੰਡ ਜਿਹੜਾ ਬਿਗੈਸਟ ਐਸੈਟ ਹੈ ਉਹ ਹੈਗੀ ਸਾਡੀ ਕਾਰ, ਤੀਸਰਾ ਜਿਹੜਾ ਹੈਗਾ ਉਹ ਸਾਡੀਆਂ ਸੇਵਿੰਗਸ ਮੀਨਸ ਇਨਵੈਸਟਮੈਂਟਸ, ਚੌਥਾ ਹੈਗਾ ਕਿ ਤੁਸੀਂ ਜਿਹੜਾ ਹੈਗਾ ਆਪਣੇ ਕਿਵੇਂ ਕਹਿੰਦੇ ਨੇ ਫੈਮਿਲੀ ਟ੍ਰੀ ਜਿਹੜਾ ਹੈਗਾ, ਬੱਚੇ ਹੈਗੇ ਨੇ ਔਰ ਅਦਰ ਥਿੰਗਸ ਹੈਗੀਆਂ ਨੇ। ਹੁਣ ਜਦੋਂ ਆਪਾਂ ਗੱਲ ਕਰਦੇ ਹਾਂ ਮਨੀ ਦੀ, ਮਨੀ ਜਿਹੜੀ ਹੈਗੀ ਆ ਮੈਨੇਜਮੈਂਟ, ਉਹ ਪਹਿਲਾਂ ਘਰੋਂ ਸ਼ੁਰੂ ਹੁੰਦੀ ਹੈ, ਜਿਹਨੂੰ ਆਪਾਂ ਫਿਜ਼ੀਕਲ ਡਿਸਿਪਲਿਨ ਕਹਿੰਦੇ ਹਾਂ। ਮੀਨਸ ਕਿ ਹਾਊ ਮਚ ਐਂਡ ਹਾਊ ਵੀ ਸ਼ੁੱਡ ਸਪੈਂਡ, ਹਾਊ ਵੀ ਸ਼ੁੱਡ ਸੈਟ ਦਾ ਗੋਲ ਫਾਰ ਲਾਈਫ। ਸੈਕਿੰਡ ਚੀਜ਼, ਜੇ ਉਹ ਚੀਜ਼ਾਂ ਠੀਕ ਤਰੀਕੇ ਨਾਲ ਚੱਲਣ, ਉਹ ਸਿੱਧੇ ਅਸਿੱਧੇ ਤਰੀਕੇ ਨਾਲ ਤੁਹਾਡੇ ਥੋਟ ਪ੍ਰੋਸੈਸ ਨਾਲ ਇਨਵੋਲਵ ਨੇ ਜਾਂ ਅਟੈਚ ਨੇ। ਦੂਸਰੀ ਗੱਲ, ਤੁਹਾਡਾ ਕਰੀਅਰ, ਤੁਹਾਡੀ ਇਨਕਮ, ਤੁਹਾਡਾ ਪ੍ਰੋਫੈਸ਼ਨ, ਤੁਹਾਡਾ ਫੈਮਿਲੀ ਦਾ ਸਾਈਜ਼ ਉਹਦੇ ਨਾਲ ਇਨਵੋਲਵ ਨੇ, ਉਹ ਤੁਹਾਡੇ ਲਾਈਫ ਸਟਾਈਲ ਜਿਹੜੇ ਹੈਗੇ ਨੇ, ਗੋਲਸ ਹੈ ਉਹਦੇ ਨਾਲ ਇਨਵੋਲਵ ਨੇ। ਲੇਕਿਨ ਇੱਥੇ ਆਪਾਂ ਇਹ ਕਈ ਵਾਰੀ ਸੋਚ ਕੇ ਕੰਫਿਊਜ਼ ਹੋ ਜਾਂਦੇ ਹਾਂ ਕਿ ਸ਼ਾਇਦ ਇਹ ਔਖਾ ਸਬਜੈਕਟ ਹੈ, ਜਾਂ ਇਹ ਸਬਜੈਕਟ ਮੇਰੇ ਪੱਲੇ ਨਹੀਂ ਪੈਂਦਾ, ਜਾਂ ਮੈਂ ਇੰਨਾ ਐਜੂਕੇਟਡ ਨਹੀਂ ਹੈਗਾ, ਜਾਂ ਮੇਰਾ ਪ੍ਰੋਫੈਸ਼ਨ ਇੱਦਾਂ ਦਾ ਨਹੀਂ ਹੈਗਾ ਕਿ ਮੈਂ ਇੰਨੇ ਵੱਡੇ ਸੁਪਨੇ ਦੇਖ ਸਕਾਂ, ਜਾਂ ਇਹ ਜਿਹੜਾ ਹੈਗਾ ਇਹ ਬੇਵਕੂਫਾਂ ਵਾਲਾ ਸਬਜੈਕਟ ਹੈ, ਲੋਕ ਇਹਦੇ ਵਿੱਚ ਲੁੱਟ ਰਹੇ ਨੇ, ਇਨਵੈਸਟਮੈਂਟ ਦਾ ਮਤਲਬ ਲੋਸ ਹੀ ਹੁੰਦਾ ਹੈ, ਸਟਾਕ ਮਾਰਕੀਟ ਜਿਹੜੀ ਹੈਗੀ ਹੈ, ਕੱਲ੍ਹ ਅਸੀਂ ਫੰਡਸ ਹੀ ਕਰ ਰਹੇ ਹੁੰਦੇ ਹਾਂ ਪਰ ਅਸੀਂ ਡਿਸਕਸ ਕਰ ਰਹੇ ਹੁੰਦੇ ਹਾਂ ਆਪਸ਼ਨ ਫਿਊਚਰ ਦੀਆਂ ਡੈਰੀਵੇਟਿਵ ਨੂੰ। ਮੀਨਸ ਕਿ ਬਹੁਤ ਸਾਰੀ ਕਨਫਿਊਜ਼ਨ ਫੈਲੀ ਹੋਈ ਹੈ ਜਿਹਨੂੰ ਦੂਰ ਕਰਨ ਦੀ ਜ਼ਰੂਰਤ ਹੈ। ਇਨਵੈਸਟਮੈਂਟ ਕਰਨਾ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੈ, ਇੰਸ਼ੋਰੈਂਸ ਕਰਨਾ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਹੈ। ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਇਹ ਹੈ ਕਿ ਆਪਣੇ ਅੱਜ ਕਮਾਏ ਹੋਏ ਪੈਸੇ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਲਈ ਵਰਤੀਏ, ਤਾਂ ਕਿ ਉਹ ਪੈਸਾ ਸਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰ ਸਕੇ, ਨਾਲ ਦੀ ਨਾਲ ਆਉਣ ਵਾਲੇ ਸਮੇਂ ਦੇ ਲਈ ਸਾਨੂੰ ਇੱਕ ਸਟਰੋਂਗ ਫਾਈਨੈਂਸ਼ੀਅਲ ਫਿਊਚਰ ਦੇ ਸਕੇ। ਦਿਸ ਇਜ਼ ਕਾਲਡ ਫਾਈਨੈਂਸ਼ੀਅਲ ਪਲੈਨਿੰਗ, ਮੀਨਸ ਕਿ ਲਿਸਨਿੰਗ ਟੂ ਯੂਅਰ ਫਿਊਚਰ, ਲੁਕਿੰਗ ਐਟ ਅ ਫਰੇਮਵਰਕ ਔਰ ਸਟ੍ਰੈਟਜੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਅਸੀਂ ਆਪਣੀ ਲਾਈਫ ਨੂੰ ਲਾਮਬੰਦ ਕਰੀਏ, ਪਲੈਨਡ ਕਰੀਏ। ਹਾਂ, ਹੁਣ ਇੱਥੇ ਚੀਜ਼ਾਂ ਕੀ ਆ ਗਈਆਂ? ਇੱਥੇ ਆ ਗਿਆ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੀ ਸੇਵਿੰਗ ਨੂੰ ਚੈਨਲਾਈਜ਼ ਕਰਨਾ, ਕਿਵੇਂ ਟੈਕਸ ਪਲੈਨਿੰਗ ਕਰਨੀ ਹੈਗੀ, ਕਿਵੇਂ ਤੁਸੀਂ ਫਾਈਨੈਂਸ਼ੀਅਲ ਇੰਸਟਰੂਮੈਂਟ ਦਾ ਇਸਤੇਮਾਲ ਕਰਨਾ। ਹੁਣ ਆਰ ਆਰ ਐਸ ਪੀ, ਪੀ ਐਫ ਐਸ ਏ, ਆਰ ਈ ਐਸ ਪੀ ਐਕਸੈਟਰਾ ਐਕਸੈਟਰਾ, ਇਹ ਸਿਰਫ ਅਕਾਊਂਟ ਦੇ ਨਾਮ ਨੇ, ਇਹਨਾਂ ਦੇ ਨਾਲ ਕੋਈ ਪੈਸੇ ਚ ਬੜੋਤਰੀ ਨਹੀਂ ਹੋ ਰਹੀ। ਹਾਂ, ਇਹਨਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਇਨਵੈਸਟਮੈਂਟ ਨੂੰ ਸਟ੍ਰੈਟੇਜਾਈਜ਼ ਕਰ ਰਹੇ ਹੈਗੇ ਹੋ, ਤੁਹਾਡੇ ਗੋਲਸ ਕੀ ਹੈ, ਤੁਹਾਡਾ ਐਡਵਾਈਜ਼ਰ ਕਿੰਨਾ ਪ੍ਰੋਐਕਟਿਵ ਹੈ, ਕਿੰਨਾ ਪਲੈਨਡ ਹੈ, ਕਿੰਨਾ ਐਫੀਸ਼ੀਐਂਟ ਹੈ, ਤੁਹਾਡੇ ਪੈਸੇ ਨੂੰ ਵਧੀਆ ਤਰੀਕੇ ਦੇ ਨਾਲ ਗਰੋ ਕਰ ਰਿਹਾ। ਹੁਣ ਮੈਂ ਆਪਣੀ ਗੱਲ ਕਰਾਂ, ਸਾਡੀ 13 ਸਾਲ ਤੋਂ ਸਾਡੀ ਐਵਰੇਜ ਰਿਟਰਨ ਜਿਹੜੀ ਹੈਗੀ ਹੈ ਉਹ ਐਨੀਵੇਅਰ ਬਿਟਵੀਨ 9-14% ਹੈ। 9-14% ਮੈਂ ਇਸ ਕਰਕੇ ਕਿਹਾ ਕਿਉਂਕਿ ਡਿਪੈਂਡਿੰਗ ਅਪੋਨ ਯੂਅਰ ਗੋਲਸ ਵੀ ਸਿਲੈਕਟ ਦਾ ਫੰਡਸ ਜਿਹਦੇ ਵਿੱਚ ਅਪਸਾਈਡ ਤੇ ਡਾਊਨ ਸਾਈਡ ਪ੍ਰੋਟੈਕਸ਼ਨ ਨੂੰ ਸੈੱਟ ਕੀਤਾ ਜਾਂਦਾ। ਹੁਣ ਪੈਸਾ ਜਿਹੜਾ ਹੈਗਾ ਉਹ ਸਾਰੇ ਬੰਦੇ ਗਰੋ ਕਰ ਰਹੇ ਨੇ, ਕੋਈ ਰੀਅਲ ਸਟੇਟ ਕਰ ਰਿਹਾ, ਕੋਈ ਕਿਤੇ ਕਰ ਰਿਹਾ, ਕੋਈ ਕਿਤੇ ਕਰ ਰਿਹਾ। ਜ਼ਿਆਦਾਤਰ ਮੈਨੂੰ ਦੇਖਣ 'ਚ ਇਹ ਆਉਂਦਾ ਜਦੋਂ ਮੇਰੇ ਕੋਲ ਲੋਕ ਆਉਂਦੇ ਨੇ ਕਿ ਭਾਜੀ ਸਾਨੂੰ ਪਤਾ ਨਹੀਂ ਹੈ ਕਿ ਕੱਲ੍ਹ ਨੂੰ ਕੀ ਹੋਏਗਾ, ਸਾਨੂੰ ਪਤਾ ਨਹੀਂ ਕਿ ਸਾਡੇ ਕੋਲ ਇਨਫ ਹੈਗੇ ਆ, ਸਾਨੂੰ ਪਤਾ ਨਹੀਂ ਹੈਗਾ ਕਿ ਇਹ ਚੀਜ਼ ਸਾਡੇ ਲਈ ਫਾਇਦੇਮੰਦ ਹੈ ਜਾਂ ਨਹੀਂ ਹੈ। ਸੋ ਇਹ ਚੀਜ਼ ਜਦੋਂ ਕਨਫਿਊਜ਼ਨ ਉੱਥੇ ਦੀ ਉੱਥੇ ਬਰਕਰਾਰ ਹੈ ਤੇ ਉਹ ਪੈਸੇ ਦਾ ਸਹੀ ਜਿਹੜਾ ਲਾਹਾ ਹੈ ਉਹ ਅਸੀਂ ਲੈ ਹੀ ਨਹੀਂ ਸਕਦੇ, ਉਹ ਲੈ ਨਹੀਂ ਪਾਉਂਦੇ। ਔਰ ਯਾਦ ਰੱਖੋ, ਕੰਪਾਊਂਡਿੰਗ ਲਈ ਟਾਈਮ ਮੈਨੇਜਮੈਂਟ ਜ਼ਰੂਰੀ ਹੈ। ਟਾਈਮ ਮੈਨੇਜਮੈਂਟ ਦੇ ਨਾਲ ਹੀ ਰਿਸਕ ਤੇ ਰਿਟਰਨ, ਮੀਨਸ ਰਿਵਾਰਡ ਤੇ ਰਿਸਕ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਮੈਨੇਜ ਹੁੰਦਾ। time is lost, everything is lost. Money is lost, something is lost. Is karke risk nu absolute risk leke na chalo. Risk hamesha relative hunda, relative to the security ya investment which you buy. ਜਦੋਂ ਅਸੀਂ ਇਨਵੈਸਟਮੈਂਟ ਕਰਦੇ ਹਾਂ ਸਾਡੀਆਂ ਇਨਵੈਸਟਮੈਂਟ ਮਿਊਚੁਅਲ ਫੰਡਸ ਦੇ ਵਿੱਚ ਨੇ ਜਾਂ ਸੈਗਰੀਗੇਟਿਡ ਫੰਡਸ ਦੇ ਵਿੱਚ ਨੇ ਜਿੱਥੇ ਪੂਲਡ ਇਨਵੈਸਟਮੈਂਟਸ ਨੇ ਔਰ ਡਿਸਪਾਈਟ ਦ ਫੈਕਟ ਕਿ ਉੱਥੇ ਐਬਸੋਲਿਊਟ ਰਿਸਕ ਸਿਸਟੈਮਿਕ ਰਿਸਕ ਘੱਟ ਹੈ ਜਾਂ ਨਹੀਂ ਹੈ ਕਿਉਂ ਕਿਉਂਕਿ ਕੋਈ ਕੰਪਨੀ ਦਾ ਸਟਾਕ ਬਾਏ ਨਹੀਂ ਕੀਤਾ ਅਸੀਂ ਫਿਰ ਵੀ ਅੱਛੀ ਡਬਲ ਡਿਜਿਟ ਗਰੋਥ ਆਪਣੇ ਇਨਵੈਸਟਰ ਨੂੰ ਆਪਣੇ ਕਲਾਇੰਟਸ ਨੂੰ ਦੇ ਰਹੇ ਹਾਂ ਬਿਯੋਂਡ ਦੈਟ ਅਸੀਂ ਉਹਨਾਂ ਨੂੰ ਇੱਕ ਫਰੇਮਵਰਕ ਦੇ ਰਹੇ ਹਾਂ ਕਿ ਆਪਾਂ ਔਨ ਟਰੈਕ ਹੈ ਕੀ ਆਪਾਂ ਆਪਣੀ ਗੋਲਸ ਨੂੰ ਮੀਟ ਕਰ ਪਾਵਾਂਗੇ ਉਹਦੇ ਚ ਸਾਡੀ ਅਕਾਊਂਟੇਬਿਲਿਟੀ ਤੇ ਰਿਸਪੋਂਸੀਬਿਲਿਟੀ ਫਿਕਸ ਹੋ ਜਾਂਦੀ ਹੈ ਝੂਠ ਚੱਲ ਨਹੀਂ ਸਕਦਾ ਇਨਐਫੀਸ਼ੀਐਂਸੀ ਚੱਲ ਨਹੀਂ ਸਕਦੀ ਇਸੇ ਕਰਕੇ ਬਿਜ਼ਨਸ ਵਧੀਆ ਤਰੀਕੇ ਨਾਲ ਚੱਲ ਰਿਹਾ ਸੋ 100 ਗੱਲਾਂ ਦੀ ਇੱਕ ਗੱਲ ਮੇਕ ਅ ਇਨਫੋਰਮ ਡਿਸੀਜ਼ਨ ਬੀ ਐਜੂਕੇਟਡ ਨਾਟ ਬੀ ਸੋਲਡ ਕਿਸੇ ਚੰਗੇ ਪਲੈਨਰ ਨਾਲ ਐਡਵਾਈਜ਼ਰ ਨਾਲ ਗੱਲ ਕਰੋ ਇੰਸ਼ੋਰੈਂਸ ਮਸਟ ਬੀ ਨੀਡ ਬੇਸਡ ਘੱਟੋ ਘੱਟ ਪੈਸੇ ਟੈਕਸਿਸ ਘਟਣੇ ਚਾਹੀਦੇ ਆ ਡੈਟ ਰਿਡਿਊਸ ਹੋਣਾ ਚਾਹੀਦਾ ਤੇ ਐਸੈਟਸ ਵਧਣੇ ਚਾਹੀਦੇ ਆ ਇਹੀ ਸਾਡੇ ਚਾਰ ਗੋਲ ਨੇ ਜਿਹਦੇ ਕਰਕੇ ਵੀ ਆਰ ਆਲਵੇਜ਼ ਸਟੇ ਅਹੈਡ ਇਨ ਆਰ ਕੰਪੀਟੀਸ਼ਨ ਹਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਰਿਗਾਰਡਿੰਗ ਯੋਰ ਇਨਵੈਸਟਮੈਂਟ ਪਲੈਨਿੰਗ ਫਾਈਨੈਂਸ਼ੀਅਲ ਪਲੈਨਿੰਗ ਜਾਂ ਰਿਟਾਇਰਮੈਂਟ ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਡੈਫੀਨੇਟਲੀ ਆਈ ਵਿਲ ਟ੍ਰਾਈ ਟੂ ਗਿਵ ਯੂ ਦਾ ਬੈਸਟ ਪੋਸੀਬਲ ਐਡਵਾਈਸ ਇਨ ਦਾ ਮਾਰਕੀਟ ਪਲੇਸ ਨੰਬਰ ਥੋੜਾ ਸਿੰਪਲ ਹੈ 416-833-533 416-833-8383 ਜੀ
ਨੰਬਰ ਇੱਕ ਵਾਰੀ ਤੁਸੀਂ ਫਿਰ ਦੁਬਾਰਾ ਤੋਂ ਅਨਾਊਂਸ ਕਰਨਾ ਔਰ ਜਿਸ ਤਰ੍ਹਾਂ ਬੜੇ ਵਧੀਆ ਤਰੀਕੇ ਦੇ ਨਾਲ ਅੱਜ ਉਹਨਾਂ ਨੇ ਸਮਝਾਇਆ ਹੈਗਾ ਸੌਰਵ ਰਤਨ ਜੀ ਨੇ ਕਿ ਸਾਡੇ ਜਦੋਂ ਅਸੀਂ ਰਿਟਾਇਰਮੈਂਟ ਦੀ ਗੱਲ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਤੁਸੀਂ ਜਾ ਕੇ ਆਪਣੇ ਗੋਲਸ ਦੱਸੋ ਕਿ ਰਿਟਾਇਰਮੈਂਟ ਦੇ ਸਮੇਂ ਤੁਹਾਡੇ ਕੀ ਗੋਲਸ ਨੇ ਕੀ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ ਉਹ ਤੁਸੀਂ ਸਮਝੋ ਔਰ ਕੀ ਤੁਸੀਂ ਫਾਇਦੇ ਲੈਣਾ ਚਾਹੁੰਦੇ ਹੋ ਉਹ ਤੁਸੀਂ ਡਿਟੇਲ ਦੇ ਵਿੱਚ ਸਮਝੋ ਉਸ ਤੋਂ ਬਾਅਦ ਤੁਸੀਂ ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਤੁਸੀਂ ਫੈਸਲੇ ਲੈਣੇ ਆ ਸੋ ਸੌਰਵ ਰਤਨ ਜੀ ਫੋਨ ਨੰਬਰ ਇੱਕ ਵਾਰੀ ਫਿਰ ਦੇ ਦਿਓ
ਜੀ ਸਰ 416-833-8533 416-833-8383 ਥੈਂਕ ਯੂ ਸਰ
ਥੈਂਕ ਯੂ ਵਰਮਾ ਜੀ ਥੈਂਕ ਯੂ ਹਾਂਜੀ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ ਹਾਂਜੀ ਤੁਸੀਂ ਔਨ ਦੇ ਆਰੋ ਜੀ ਰੁਪਿੰਦਰ ਸਿੱਧੂ ਸਾਹਿਬ ਹਾਂਜੀ ਹਾਂਜੀ ਰੁਪਿੰਦਰ ਸਿੱਧੂ ਸਾਹਿਬ ਤੁਸੀਂ ਔਨ ਦੇ ਆਰੋ ਜੀ ਰੁਪਿੰਦਰ ਸਿੱਧੂ ਸਾਹਿਬ ਗੋ ਅਹੈਡ ਹਾਂਜੀ ਰੁਪਿੰਦਰ ਸਿੱਧੂ ਜੀ ਤੁਹਾਨੂੰ ਆਵਾਜ਼ ਆ ਰਹੀ ਹੈ ਹਾਂਜੀ 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 ਰੁਪਿੰਦਰ ਸਿੱਧੂ ਸਾਹਿਬ ਤੁਸੀਂ ਆਉਂਦੇ ਰਹੋ ਜੀ ਗੋ ਹੈਡ ਆਈ ਥਿੰਕ ਤੁਹਾਡੀ ਆਵਾਜ਼ ਨਹੀਂ ਸਾਨੂੰ ਆ ਰਹੀ ਜੀ ਰੁਪਿੰਦਰ ਸਿੱਧੂ ਸਾਹਿਬ ਮੈਨੂੰ ਅਗਲੀ ਕਾਲ ਵੱਲ ਜਾਣਾ ਪਏਗਾ ਹਾਂਜੀ ਜੁਝਾਰ ਸਿੰਘ ਜੀ ਤੁਸੀਂ ਆਉਂਦੇ ਰਹੋ ਜੁਝਾਰ ਸਿੰਘ ਜੀ ਗੋ ਹੈਡ
ਜਦਵੀ ਜੀ ਤੇ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਜਦਵੀ ਜੀ ਆਪਾਂ ਲੰਬੇ ਸਾਈਕਲ ਦੇ ਵਿੱਚ ਫਿਨਿਸ਼ ਜਵਾਬ ਦਿਓ ਜਦਵੀ ਜੀ ਤੁਸੀਂ ਪੰਜਾਬ ਤੋਂ ਆਇਓ
ਹਾਂਜੀ ਬਿਲਕੁਲ ਪੰਜਾਬ ਤੋਂ ਆਇਆ ਜੀ
ਤੁਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ
ਹਾਂਜੀ ਬਿਲਕੁਲ ਜੀ
60 ਘੰਟੇ ਦੇ ਉੱਤੇ ਕੰਮ ਕਰਦੇ ਆ
60 ਘੰਟੇ ਤੋਂ ਸਰ 90 ਘੰਟੇ ਤੋਂ ਘੱਟ ਕੋਈ ਵੀਕ ਹੁੰਦਾ ਜੀ ਸਾਡਾ 60
ਘੰਟੇ ਠੀਕ ਹੈ ਠੀਕ ਹੈ ਜੀ ਤੁਸੀਂ ਕਦੀ ਮਰਡਰ ਜਾਂ ਇਦਾਂ ਦੀ ਕੋਈ ਵਾਇਲੈਂਟ ਐਕਟੀਵਿਟੀ ਦੇ ਵਿੱਚ ਹਿੱਸਾ ਲਿਆ ਮੇਡਾ ਆ ਕੇ
ਸਰ ਮੈਂ ਕਦੇ ਕਿਸੇ ਦੇ ਥੱਪੜ ਨਹੀਂ ਮਾਰਿਆ ਮੈਂ ਕਿਸੇ ਨੂੰ ਅਬਿਊਸਿਵ ਲੈਂਗੁਏਜ ਨਹੀਂ ਕੱਢੀ
ਤੁਸੀਂ ਕਦੀ ਇੰਡੀਆ ਦੇ ਖਿਲਾਫ ਕੋਈ ਕਨਸਪੀਰੇਸੀ ਦੇ ਵਿੱਚ ਹਿੱਸਾ ਲਿਆ
ਸਰ ਅਸੀਂ ਇੰਡੀਆ ਦੇ ਖਿਲਾਫ ਕੀ ਅਸੀਂ ਕਿਉਂ ਇੰਡੀਆ ਦੇ ਖਿਲਾਫ ਕੋਈ ਗੱਲ ਕਰਾਂਗੇ
ਠੀਕ ਹੈ ਜੀ ਸੋ ਮੈਂ ਐਕਚੁਅਲੀ ਤੁਸੀਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਜਿਹੜੇ ਮੋਸਟ ਆਫ ਸਿੱਖ ਆ ਨਾ ਕੈਨੇਡਾ ਦੇ ਵਿੱਚ ਉਹ ਜਿਸ ਤਰ੍ਹਾਂ ਤੁਸੀਂ ਆ ਯੁੱਧਵੀਰ ਜੀ ਇਸ ਤਰ੍ਹਾਂ ਦਾ ਜੀਵਨ ਜੀ ਰਹੇ ਆ ਉਹ ਸੋ ਹਰ ਰੋਜ਼ ਮੀਡੀਆ ਦੇ ਵਿੱਚ ਛਪਣਾ ਚਾਹੇ ਛਪਣਾ ਕੋਈ ਇਹ ਸਾਨੂੰ ਇੰਨਾ ਗੁੱਸੇ ਹੋਣ ਵਾਲੀ ਗੱਲ ਨਹੀਂ ਕਿਉਂਕਿ ਜਿਹੜੇ ਸਟੀਫਨ ਹਾਰਪਰ ਹੁਣੇ ਆ ਜਿੱਦਾਂ ਅਸੀਂ ਕਹੀਦਾ ਨਾ ਫਰੀਡਮ ਆਫ ਸਪੀਚ ਆ ਉਹਨਾਂ ਨੂੰ ਵੀ ਆ ਸੋ ਕੋਈ ਵੀ ਜਿਹੜਾ ਜਵਾਬ ਆ ਦੇ ਸਕਦੇ ਆ ਜਾਂ ਕਿਤੇ ਵੀ ਕਿਸੇ ਵੀ ਸੰਸਥਾ ਦੇ ਵਿੱਚ ਜਿਹੜੀ ਇੰਡੀਆ ਪੱਖੀ ਵੀ ਆ ਉੱਥੇ ਜਾ ਕੇ ਵੀ ਉਹਨਾਂ ਦਾ ਹੱਕ ਬਣਦਾ ਕਿ ਉਹ ਭਾਸ਼ਣ ਦੇਣ ਪਰ ਉਹ ਉਹੀ ਕੰਮ ਕਰ ਰਿਹਾ ਯੁੱਧਵੀਰ ਜੀ ਜਿਹੜਾ ਇੱਕ ਪੋਲੀਟੀਸ਼ੀਅਨ ਨੂੰ ਕਰਨਾ ਚਾਹੀਦਾ ਉਹ ਆਪਣੀ ਪਾਰਟੀ ਲਈ ਵੋਟਾਂ ਇਕੱਠੀਆਂ ਕਰ ਰਹੇ ਆ ਪਰ ਸਵਾਲ ਇਹ ਆ ਕਿ ਕੀ ਉਹ ਐਥੀਕਲ ਤਰੀਕੇ ਨਾਲ ਕਰ ਰਹੇ ਆ ਉੱਥੇ ਕੁਐਸਚਨ ਮਾਰਕ ਜ਼ਰੂਰ ਬਣਦਾ ਪਰ ਅਸੀਂ ਉਹਨਾਂ ਨੂੰ ਇਹ ਨਹੀਂ ਕੰਡੈਮ ਕਰ ਸਕਦੇ ਜਾਂ ਅਸੀਂ ਨੈਸ਼ਨਲ ਪੋਸਟ ਨੂੰ ਨਹੀਂ ਕਹਿ ਸਕਦੇ ਕਿ ਤੁਸੀਂ ਸਾਡੇ ਖਿਲਾਫ਼ ਬਿਆਨ ਕਿਉਂ ਲਾਉਂਦੇ ਹੋ ਉਹ ਬਿਆਨ ਕੁਝ ਬਿਲਕੁਲ ਜਿਹੜੇ ਥੋੜੇ ਜਿਹੇ ਲੋਕ ਆ ਆਈ ਡੋਂਟ ਨੋ ਉਹਨਾਂ ਦੇ ਪਿੱਛੇ ਕੌਣ ਆ ਪਿੱਛੇ ਤਾਂ ਇੱਦਾਂ ਵੀ ਹੋ ਜਾਂਦਾ ਕਿਉਂਕਿ ਸਾਡੇ ਪਿੱਛੇ ਜਿਹੜੇ ਗੁਰੂ ਘਰਾਂ ਦੇ ਵਿੱਚ ਵੀ ਇੰਨੀ ਤਾਕਤ ਆ ਜਿਹੜੀਆਂ ਏਜੰਸੀਆਂ ਦੀ ਵੀ ਮੈਂ ਇਹ ਨਹੀਂ ਕਹਿ ਰਿਹਾ ਕਿਹੜੀਆਂ ਏਜੰਸੀਆਂ ਉਹ ਜਦੋਂ ਸਾਡੇ ਪ੍ਰਾਈਮ ਮਿਨਿਸਟਰ ਨੇ ਇੰਡੀਆ ਜਾਣਾ ਹੁੰਦਾ ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਉਹਨਾਂ ਤੋਂ ਫਰਮਾਨ ਜਾਰੀ ਕਰਾਉਂਦਾ ਕਿ ਕੌਂਸਲੇਟ ਆਫ ਜਨਰਲ ਆਫ ਇੰਡੀਆ ਸਾਡੇ ਇੱਥੇ ਆ ਨਹੀਂ ਸਕਦੇ ਸੋ ਇਹ ਸਾਨੂੰ ਸਾਰੇ ਸਿੱਖਾਂ ਨੂੰ ਇਹਦੇ ਉੱਤੇ ਨਾਰਾਜ਼ ਹੋਣ ਦੀ ਲੋੜ ਨਹੀਂ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਾਨੂੰ ਸੋਚਣਾ ਚਾਹੀਦਾ, ਵਾਈ ਵੀ ਨੀਡ ਟੂ ਥਿੰਕ। ਅਸੀਂ ਤਾਂ ਜੁੱਧ ਵਿੱਚ ਜਿੱਦਾਂ ਦੀ ਤੁਸੀਂ ਜ਼ਿੰਦਗੀ ਜੀ ਰਹੇ ਆ, ਜਿਹੜੇ ਮੋਸਟਲੀ ਸਿੱਖ ਆ ਉਹ ਇਸ ਤਰ੍ਹਾਂ ਦੀ ਜ਼ਿੰਦਗੀ ਜੀ ਰਹੇ ਆ। ਸੋ ਹਰਪਾਲ ਸਾਹਿਬ ਉਹਨਾਂ ਨਾਲ ਕੋਈ ਗੁੱਸਾ ਨਹੀਂ, ਉਹ ਜੋ ਕਰ ਰਹੇ ਆ ਉਹ ਕਰ ਰਹੇ ਆ, ਪਰ ਉਹਨਾਂ ਨੂੰ ਇੰਨਾ ਜ਼ਰੂਰ ਸੋਚਣਾ ਚਾਹੀਦਾ ਕਿ ਸਾਡੇ ਜਿਹੜਾ ਜਿਹੜਾ ਭਾਈਚਾਰਕ ਸਾਂਝ ਆ ਉਹ ਇੰਨਾ ਹਰਟ ਹੋਵੇ। ਬਾਕੀ ਲਿਬਰਲ ਵੀ ਇੰਡੀਆ ਦੇ ਖਿਲਾਫ ਨਹੀਂ ਹੈਗੇ, ਆਈ ਡੋਂਟ ਥਿੰਕ ਸੋ ਕਿ ਸਾਡੀ ਲਿਬਰਲ ਪਾਰਟੀ ਦੇ ਵਿੱਚੋਂ ਵੀ ਕੋਈ ਇੰਡੀਆ ਦੇ ਖਿਲਾਫ ਆ ਜਾਂ ਕੰਜ਼ਰਵੇਟਿਵ ਜ਼ਿਆਦਾ ਇੰਡੀਆ ਦੇ ਹੱਕ ਦੇ ਵਿੱਚ ਆ। ਸਿਰਫ ਇਹ ਬਿਲਕੁਲ ਨੋਰਮਲ ਹੋ ਰਿਹਾ ਜੋ ਹੁੰਦਾ ਆ। ਕਦੀ ਕਦੀ ਕਈ ਪਾਰਟੀਆਂ ਦੇ ਨਾਲ ਜ਼ਿਆਦਾ ਨੇੜਤਾ ਰੱਖਦੀਆਂ, ਜਿਸ ਤਰ੍ਹਾਂ ਅਮੈਰੀਕਾ ਦੇ ਵਿੱਚ ਜਿਹੜੀ ਡੈਮੋਕਰੇਟ ਆ ਉਹਨਾਂ ਦਾ ਕਿਸੇ ਪਾਰਟੀ ਨਾਲ ਜ਼ਿਆਦਾ ਵਧੀਆ ਸੰਬੰਧ ਹੁੰਦਾ, ਕਿਸੇ ਨਾਲ ਘੱਟ। ਸੋ ਇਸੇ ਤਰ੍ਹਾਂ ਆਈ ਥਿੰਕ ਕੰਜ਼ਰਵੇਟਿਵ ਆਰ ਮੋਰ ਕਲੋਜ਼ ਟੂ ਰੂਲਿੰਗ ਪਾਰਟੀ ਇੰਡੀਆ, ਇਟਸ ਨੋਟ ਅ ਬਿਗ ਇਸ਼ੂ। ਥੈਂਕ ਯੂ ਜੀ।
ਓਕੇ, ਥੈਂਕ ਯੂ ਜੀ। ਅਗਲੀ ਕਾਲ ਵੱਲ ਵੱਧਦੇ ਹਾਂ ਜੀ। ਗੁਰਦੇਵ ਸਿੰਘ ਜੀ, ਤੁਸੀਂ ਆਉਂਦੇ ਰਹੋ ਜੀ। ਗੁਰਦੇਵ ਸਿੰਘ ਜੀ, ਗੋ ਅਹੈਡ। ਹਾਂਜੀ ਹਾਂਜੀ, ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਤੁਹਾਡਾ ਫੋਨ ਕਿਸੇ ਨੇ ਜਾਣ ਕੇ ਨਹੀਂ ਕੱਟਿਆ ਗੁਰਦੇਵ ਸਿੰਘ ਜੀ, ਕਿਉਂਕਿ ਅੱਜ ਲਾਈਨਸ ਬਹੁਤ ਜ਼ਿਆਦਾ ਆ ਰਹੀਆਂ ਨੇ। ਹਾਂਜੀ, ਪਿੱਛੋਂ ਪਲੀਜ਼ ਰੇਡੀਓ ਦੀ ਵਾਲੀਅਮ ਪਲੀਜ਼ ਪਿੱਛੋਂ ਬੰਦ ਕਰ ਲਓ। ਹਾਂਜੀ ਹਾਂਜੀ, ਬਹੁਤ ਮਿਹਰਬਾਨੀ ਸਰ, ਰੇਡੀਓ ਦੀ ਵਾਲੀਅਮ ਪਲੀਜ਼ ਪਿੱਛੋਂ ਬੰਦ ਕਰ ਲਓ। ਔਰ ਗੁਰਦੇਵ ਸਿੰਘ ਜੀ, ਮੈਂ ਤੁਹਾਨੂੰ ਇਹ ਭਰੋਸਾ ਦਵਾਉਣਾ ਆ ਕਿ ਤੁਹਾਡੀਆਂ ਕਾਲਸ ਲਗਾਤਾਰ, ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੀਆਂ ਕਾਲਸ ਅਕੋਮੋਡੇਟ ਕਰੀਏ, ਅਤੇ ਮੈਂ 1 ਵਜੇ ਤੱਕ ਤੁਹਾਡੇ ਨਾਲ ਹਾਂ। ਸਾਰੀਆਂ ਕਾਲਾਂ ਮੈਂ ਅਕੋਮੋਡੇਟ ਕਰਾਂਗਾ, ਨਾਲ ਤੁਹਾਨੂੰ ਅਸੀਂ ਸੈਮੀਫਾਈਨਲ ਦੀ ਅਪਡੇਟ ਵੀ ਨਾਲ ਦੀ ਨਾਲ ਦਿੰਦੇ ਚਲੇ ਜਾਵਾਂਗੇ ਕ੍ਰਿਕਟ ਦੀ। ਅਤੇ ਮੈਂ ਤਾਂ ਸਰ ਦੇਖੋ 2 ਘੰਟੇ ਹੁੰਦਾ ਹੁਣ ਤੁਹਾਡੇ ਨਾਲ, 3 ਘੰਟੇ ਲੱਗਾ ਰਹਿੰਦਾ, ਉੱਧਰ ਕ੍ਰਿਕਟ ਦੀ ਅਪਡੇਟ ਵੀ ਦੇਈ ਦੀ ਹੈ, ਸਾਰੇ ਕਾਲਰਸ ਨੂੰ ਅਕੋਮੋਡੇਟ ਕਰਨ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਗੁਰਦੇਵ ਸਿੰਘ ਜੀ, ਤੁਹਾਡੀ ਕਾਲ ਗਲਤੀ ਦੇ ਨਾਲ ਕੱਟ ਹੋ ਗਈ ਹੋਏਗੀ, ਜਾਣ ਬੁੱਝ ਕੇ ਕੋਈ ਨਹੀਂ ਕੱਟੀ, ਤੁਸੀਂ ਆਪਣੀ ਗੱਲ ਪੂਰੀ ਕਰੋ ਸਰ। ਗੁਰਦੇਵ ਸਿੰਘ ਜੀ, ਤੁਸੀਂ ਹਾਂਜੀ, ਗੋ ਅਹੈਡ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
ਯੁੱਧ ਵੀ ਕੋਹਲੀ ਨੂੰ ਨਹੀਂ ਸੀ ਆਉਣਾ ਚਾਹੀਦਾ ਉਸ ਟਾਈਮ, ਹਮੇਸ਼ਾ ਮੈਂ ਬੜੀ ਵਾਰੀ ਵੇਖਿਆ ਜਦੋਂ ਕੋਹਲੀ ਆਉਂਦਾ ਪ੍ਰੈਸ਼ਰ ਜੇ ਹੁੰਦਾ ਵਾ, ਹੁਣ ਉਸ ਟਾਈਮ ਦੇ ਇੱਕ ਬੈਟਸਮੈਨ ਹੈਗਾ ਸਾਡੇ ਕੋਲ ਬੋਲਰ ਬੈਟਸਮੈਨ ਜਿਹੜਾ ਰਮੇਸ਼ਵਰ ਕੁਮਾਰ, ਉਹ ਜਿਹੜਾ ਬੋਲਰ ਨੂੰ ਪਰੇਸ਼ਾਨ ਕਰ ਦਿੰਦਾ, ਰਨ ਕੋਈ ਨੀ ਬਣਾਉਂਦਾ, ਲੇਕਿਨ ਉਹ ਨਾ ਵਿਕਟ ਨੀ ਡਿੱਗਣ ਦਿੰਦਾ, ਜੇ ਸਾਡੀ ਵਿਕਟ ਵੀ ਉੱਡ ਜਾਂਦੀ ਆ ਉਹ ਦਿਨ ਓਵਰਾਂ ਚ, ਫਿਰ ਵੀ ਸਾਨੂੰ ਫਾਇਦਾ ਸੀ। ਉਸ ਟਾਈਮ ਤੇ ਭੁਵਨੇਸ਼ਵਰ ਕੁਮਾਰ ਨੂੰ ਆਉਣਾ ਚਾਹੀਦਾ ਸੀ, ਉਹ ਆਊਟ ਹੋ ਜਾਂਦਾ, ਉਸ ਤੋਂ ਬਾਅਦ ਧੋਨੀ ਨੂੰ ਵੀ ਭੇਜਦੇ, ਉਹ ਵੀ ਭਾਵੇਂ ਆਊਟ ਹੋ ਜਾਂਦਾ, 10-12 ਖੇਡੀਆਂ ਮਿੰਟਾਂ ਸੀ ਨਾ। ਕੋਹਲੀ ਦੀ ਵਿਕਟ ਤੇ ਪੰਥ ਦੀ ਵਿਕਟ, ਪੰਥ ਨੂੰ ਲੋਕੀ ਐਵੇਂ ਕਈ ਜਾਂਦੇ ਜੀ ਪੁਰਾਣਾ, ਪੰਥ ਨੂੰ ਇਹਨਾਂ ਨੂੰ ਵਰਲਡ ਕੱਪ ਜੇ ਸਟਾਰਟ ਹੋਇਆ ਨਾਲ ਲੈ ਕੇ ਆਉਣਾ ਚਾਹੀਦਾ ਜੀ, ਫਿਰ ਪੰਥ ਦੇ ਜਲਵੇ ਦੇਖਦੇ। ਇੱਕ ਬੰਦੇ ਨੂੰ ਤੁਸੀਂ ਘਰ ਛੱਡ ਆਉਂਦੇ ਜੋ, ਉਹ ਵਿਚਾਰਾ ਬਾਅਦ ਚ ਆ ਕੇ ਉਹ ਡਬਲ ਮਾਈਂਡਡ ਹੁੰਦਾ ਵੀ ਮੈਂ ਹੁਣ ਕੀ ਕਰਾਂ, ਪਰਫਾਰਮੈਂਸ ਕਰਾਂ ਨਾ ਕਰਾਂ, ਮੈਂ ਅੱਗੇ ਛੱਡ ਕੇ ਆਈ ਆ। ਤੁਸੀਂ ਉਹਨੂੰ ਨਾਲ ਲੈ ਕੇ ਆਓ, ਹੱਲਾ ਚੇਰੀ ਆਓ, ਗੌਂਗਲੀ ਬਣਾਓ। ਗੌਂਗਲੀ ਜਿਹੜਾ ਸੀ ਉਹ ਯੁਵਰਾਜ ਨੂੰ ਜਵਾਗ ਨੂੰ ਇਹ ਕਹਿੰਦਾ ਸੀ ਫਿਕਰ ਨਾ ਕਰ, ਤੈਨੂੰ ਕੱਢਦੇ ਨੀਗੇ, ਰਾਊਂਡ ਤੋੜਾ ਆਊਟ, ਮੈਨੂੰ ਰਨ ਚਾਹੀਦੇ ਆ, ਰਨ ਪਾਉਂਦੇ ਸੀ, ਉਹ ਇਹੋ ਜਿਹਾ ਕੰਮ ਕਰਨਾ ਚਾਹੀਦਾ ਸੀ। ਔਰ ਧੋਨੀ ਸਾਹਿਬ ਕਿੰਨਾ ਇਹ ਕਿੰਨਾ ਜਿਹੜੇ ਨਾ ਉਹ ਕਿੰਨਾ ਲੋਕੀ ਬੜੇ ਉਹਨਾਂ ਦੇ ਫੈਨ ਬਣੀ ਜਾਂਦੇ ਆ, ਮੈਂ ਕਹਿੰਦਾ ਫੈਨ ਜਿਹੜਾ ਜੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ, 2014 ਤੋਂ ਬਾਅਦ ਕੋਈ ਵੀ ਉਹਨੇ ਕਿੰਨਾ ਜਿਹੜਾ ਵੈਲ ਮੈਚ ਮਿਨਿੰਗ ਸ਼ਾਟ ਨਹੀਂ ਲਾਇਆ ਉਹਨੂੰ ਕਿੰਨਾ, ਤੇ ਬਾਕੀ ਧੋਨੀ ਨੇ ਉਹ ਜਿਹੜਾ ਰਨ ਲੈਣ ਦੀ ਕੀ ਜ਼ਰੂਰਤ ਸੀ, ਏਦਾਂ ਐਕਸਪੀਰੀਅੰਸ ਬੈਟਸਮੈਨ ਏਦਾਂ ਸਾਰਾ ਕੁਝ ਹੋ ਗਈ, ਇੱਕ ਸਿਕਸਰ ਤੇ ਮਾਰ ਦਿੱਤਾ ਵਾ। ਤੇ ਦੂਜੀ ਵਾਰੀ ਮੈਂ ਤੁਸੀਂ ਦੇਖੋ ਜਦੋਂ ਚੇਨਈ ਸੁਪਰ ਕਿੰਗ ਵੱਲੋਂ ਖੇਡਦਾ ਵਾ, ਉਦੋਂ ਦੂਜਾ ਰਨ ਲੈਣ ਲੱਗਦਾ, ਲਾਸਟ ਮੋਮੈਂਟ ਤੇ ਦੋਨੋਂ ਹੱਥ ਕਰਕੇ ਡੱਕਦਾ ਵੀ ਨਹੀਂ ਮੈਂ ਸਿਕਸਰ ਮਾਰੂੰਗਾ, ਰੁੱਕ, ਇਹ ਤਾਂ ਵਰਲਡ ਕੱਪ ਸੀ, ਇਹ ਤੇਰਾ ਆਈ ਪੀ ਐਲ ਤੋਂ ਵੀ ਉੱਪਰ, ਇਹ ਬਹੁਤ ਵੱਡੀ ਗਲਤੀ ਆ। ਉਹ ਕਹਿੰਦਾ ਬਾਕੀ ਇਹ ਆ ਵੀ ਜਿਹੜੇ ਲੋਕਾਂ ਦਾ ਜਦ ਵੀ ਇੱਕ ਰਿਕੁਐਸਟ ਹੈ ਤੁਹਾਡੇ ਗਾਰੀ, ਆਪਣਾ ਕੈਪਟਨ ਅਮਰਿੰਦਰ ਸਿੰਘ ਦਾ ਇੱਥੇ ਨਾ ਹੀ ਨਾ ਲਿਆ ਕਰੋ, ਬੰਦਾ ਇੰਨਾ ਝੂਠਾ ਗੱਪੀ ਗੁਟਕਾ ਸਾਹਿਬ ਫੜ ਕੇ ਆਪਣੇ ਸਹੁੰ ਖਾ ਕੇ ਪੰਜਾਬ ਨਾਲ ਧੋਖਾ ਕੀਤਾ, ਉਹ ਕਿਹੜੇ ਖਾਲਿਸਤਾਨ ਦੀ ਗੱਲ ਕਰਦਾ ਵਾ, ਕੋਈ ਖਾਲਿਸਤਾਨ ਨੀ ਹੈਗਾ, ਐਵੇਂ ਬਿਨਾਂ ਵਜ੍ਹਾ ਦੇ ਖਬਰਾਂ ਨਿਊਜ਼ਾਂ ਆਈ ਜਾਂਦੀਆਂ। ਖਾਲਿਸਤਾਨ ਨੂੰ ਲੱਗਦਾ ਹਰਪਾਲ ਸਾਹਿਬ ਨੇ ਬਣਾ ਦੇਣਾ, ਤੁਸੀਂ ਖਾਲਿਸਤਾਨ ਖਾਲਿਸਤਾਨ ਕਰਕੇ ਨਾ, ਜਿਹਨੂੰ ਨਹੀਂ ਵੀ ਪਤਾ, ਤੇ ਮੈਂ ਤਾਂ ਨਵੀਂ ਪਨੀਰੀ ਨੂੰ ਪਤਾ ਲੱਗ ਗਿਆ ਨਾ, ਔਰ ਆਪਣੇ ਇਹੋ ਜਿਹੇ ਮਾਝਾ ਨੇ ਖਾਲਿਸਤਾਨ ਆਟੋਮੈਟਿਕ ਬਣਾ ਦੇਣਾ, ਨਿੱਕੀ ਖਾਲਿਸਤਾਨ। ਤੁਸੀਂ ਇਹ ਗੱਲ ਦਾ ਜਵਾਬ ਦਿਓ, ਕਨੇਡਾ ਦੇ ਉੱਤੇ ਠੋਕ ਰਹੇ ਜੀ, ਅਮੈਰੀਕਾ ਚ ਸਾਰੋ ਜ਼ਿਆਦਾ ਸਟਰੋਂਗ ਆ, ਇੰਗਲੈਂਡ ਵਿੱਚ, ਉੱਧਰ ਕਿਉਂ ਨੀ ਮੋਦੀ ਸਾਹਿਬ ਨੂੰ ਕਰਦੇ ਜੀ, ਕਿਉਂ ਨੀ ਕਰਦੇ? ਹੁਣ ਪਤਾ ਕਿਹੜਾ ਜਿਹੜੀ ਕਿਵੇਂ ਜਿਹੜਾ ਟਰੰਪ ਹੈ ਉਹ ਅੱਗੇ ਹੀ ਹੈਗਾ, ਉਹ ਗਿਆ ਜਿਹਨੇ ਉਹਨੇ ਲੱਤਾਂ ਫੜ ਕੇ ਤੁਸੀਂ ਜਿਹੜੀ ਲੈ ਪੈਣਾ ਨਾ ਸਾਰਿਆਂ ਨੂੰ, ਉੱਧਰ ਜ਼ਿਆਦਾ ਨਾ ਵਾ। ਹਾਂਜੀ, ਗੱਲ ਹੀ ਐਵੇਂ ਬਿਨਾਂ ਵਧਾ ਖਾਲਿਸਤਾਨ ਦੇ, ਬਾਕੀ ਦੇ ਮੈਨੂੰ ਲੱਗਦਾ ਵਾ ਹਰਪਾਲ ਸਾਹਿਬ ਹੀ ਇਨਵੋਲਵ ਹੈ, ਜਦੋਂ ਕਿ ਸਾਡੇ ਪ੍ਰਧਾਨ ਮੰਤਰੀ ਦਾ ਵੈਲਕਮ ਨਹੀਂ ਹੋਇਆ ਕਨੇਡਾ ਦਾ, ਮੈਨੂੰ ਤਾਂ ਕਿੰਨਾ ਕੰਜ਼ਰਵੇਟਿਵ ਪਾਰਟੀ ਦੀ ਸਾਜਿਸ਼ ਸੀ ਉਦੋਂ ਵੀ, ਜਿਹੜੀ ਕਿ ਨਹੀਂ ਅਜੇ ਅਗਰ ਇਹਦੇ ਵੀ ਸਾਜਿਸ਼ ਸੀ ਤੇ ਨੋ ਗੁੱਡਿਆ, ਤੇ ਬਹੁਤ ਮਾੜੀ ਗੱਲ ਆ। ਔਰ ਤੁਹਾਡੇ ਜਿਹੜਾ ਲਿਬਰਲ ਪਾਰਟੀ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਕਨੇਡਾ ਦਾ ਜਾਵੇ, ਉਹਨਾਂ ਨੇ ਇਹ ਗੱਲ ਕਰਨਾ ਉਹਦੇ ਵਿੱਚ ਸਾਜਿਸ਼ ਹੋਵੇ ਕੰਜ਼ਰਵੇਟਿਵ ਪਾਰਟੀ ਦੀ ਮੈਨੂੰ ਲੱਗਦਾ ਚਾਹੀਦੀ ਸੀ ਜਿਹੜਾ ਗੁਰਦਰਸ਼ਨ ਵੈਲਕਮ ਨਹੀਂ ਹੋਣਾ ਪਿਆ ਔਰ ਜਿਹੜੇ ਕਿ ਨਾ ਕੈਪਟਨ ਸਾਹਿਬ ਉਹਨਾਂ ਦੀ ਕੋਈ ਸੁਣਿਆ ਨਾ ਕਰੋ ਮੈਨੂੰ ਤਾਂ ਲੱਗਦਾ ਉਹ ਕਿਸੇ ਨਾ ਪੰਜਾਬ 'ਚ ਰਹਿੰਦੇ ਆ ਉਹ ਰਹਿੰਦੇ ਨਾ ਹਿਮਾਚਲ ਦੇ ਵਿੱਚ ਆ ਹਾਂਜੀ ਉਹਦੇ ਕੈਪਟਨ ਸਾਹਿਬ ਵੀ ਜਦੋਂ ਵੀ ਪਲੀਜ਼ ਉਹਨਾਂ ਦਾ ਕੋਈ ਨਾ ਹੀ ਨਾ ਲਿਆ ਕਰੋ ਕਿਉਂਕਿ ਗੁਟਕਾ ਸਾਹਿਬ ਫੜ ਕੇ ਝੂਠ ਦੇਣ ਵਾਲਾ ਬੰਦਾ ਜਿਹਨਾਂ ਅੱਜ ਖਾਲਿਸਤਾਨ ਦੀ ਬਿਨਾਂ ਮਜ਼ਾ ਕਿ ਮੋਦੀ ਵਿਚਾਰ ਫੈਸਲੇ ਆਉਂਦਾ ਫਿਰ ਅਨਿਲ ਅੰਡਰ ਸਾਹਿਬ ਦੇ ਅਕਾਊਂਟ 'ਚ ਆਏਗਾ
ਠੀਕ ਹੈ ਤੁਹਾਡੇ ਵਿਚਾਰ ਆ ਗਏ ਨੇ ਜੀ ਹਾਂਜੀ
ਮਿਹਨਤ ਦੀ ਕਮਾਈ ਆਪਣੇ ਘਰ ਲਾ ਲਈ ਇਹਨਾਂ ਦੇ ਗੱਲਾਂ ਕਰਦਾ ਵਾ ਕੇ ਮੈਂ ਬਹੁਤ ਵੱਡਾ ਫੈਨ ਸਾਂ ਪਰ ਇਹ ਬੰਦੇ ਨੇ ਨਾ ਆ ਕੇ ਬਿਨਾਂ ਮਤਲਬ ਝੂਠ ਬੋਲ ਬੋਲ ਕੇ ਨਾ ਗੁਰਕਾ ਸਾਹਿਬ ਸਭ ਕੰਮ ਦਾ ਵੀ ਹਾਲੇ ਨੇ ਬਾਦਲ ਦਾ ਵੀ ਰਿਕਾਰਡ ਤੋੜ ਦਿੱਤਾ ਵਾ
ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਆਪਣੇ ਤੁਹਾਡੇ ਵਿਚਾਰ ਜਿਹੜੇ ਨੇ ਜੀ ਆਨ ਦੀ ਏਅਰ ਆ ਗਏ ਨੇ ਇਸ ਤੋਂ ਬਾਅਦ ਹਜ਼ਾਰਾ ਸਿੰਘ ਜੀ ਗੱਲ ਕਰਨਗੇ ਹਜ਼ਾਰਾ ਸਿੰਘ ਜੀ ਤੋਂ ਬਾਅਦ ਆਪਣੇ ਪਰਮਜੀਤ ਬਿਰਦੀ ਸਾਹਿਬ ਰਵੇਸ਼ਇੰਦਰ ਚੌਹਾਨ ਸਾਹਿਬ ਰੁਪਿੰਦਰ ਸਿੱਧੂ ਸਾਹਿਬ ਤੁਸੀਂ ਲਾਈਨ ਹੋਲਡ ਕੀਤੀ ਹੈ ਪਰ ਤੁਹਾਡੀ ਆਵਾਜ਼ ਨਹੀਂ ਸੀ ਪਹਿਲਾਂ ਵੀ ਆ ਰਹੀ ਪਹਿਲਾਂ ਵੀ ਤੁਹਾਡੀ ਕਾਲ ਲੈਣ ਦੀ ਕੋਸ਼ਿਸ਼ ਕੀਤੀ ਹੈ ਸੋ ਰੁਪਿੰਦਰ ਸਿੱਧੂ ਸਾਹਿਬ ਤੁਸੀਂ ਲਾਈਨ ਹੋਲਡ ਕੀਤੀ ਹੈ ਆਮ ਨੋਟ ਸ਼ੋਰ ਕਿ ਤੁਸੀਂ ਗੱਲ ਕਰਨੀ ਹੈ ਕਿ ਨਹੀਂ ਕਰਨੀ ਬਾਕੀ ਕਾਲਸ ਵੀ ਅਸੀਂ ਜ਼ਰੂਰ ਇਸੇ ਤਰ੍ਹਾਂ ਆਨ ਦੀ ਏਅਰ ਕਰਾਂਗੇ ਲੇਕਿਨ ਇਸ ਤੋਂ ਪਹਿਲਾਂ ਕਿ ਅਸੀਂ ਕਾਲਸ ਤੁਹਾਡੀਆਂ ਆਨ ਦੀ ਏਅਰ ਕਰੀਏ ਸਰ ਦੇਖੋ ਪੰਜਾਬ ਦੇ ਚੀਫ ਮਿਨਿਸਟਰ ਨੇ ਕੈਪਟਨ ਅਮਰਿੰਦਰ ਸਿੰਘ ਵੀ ਮੇ ਲਾਈਕ ਔਰ ਵੀ ਮੇ ਨੋਟ ਲਾਈਕ ਹਿਮ ਜੇ ਚੀਫ ਮਿਨਿਸਟਰ ਕੋਈ ਬਿਆਨ ਦੇਣਗੇ ਖਾਸ ਕਰ ਕੈਨੇਡਾ ਦੇ ਬਾਰੇ ਦੇਣਗੇ ਤੇ ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਖਬਰ ਜਿਹੜੀ ਹੈ ਉਹਨਾਂ ਦੀ ਜ਼ਰੂਰ ਕਵਰ ਕਰ ਦਈਏ ਮੇਰਾ ਵੀ ਇਹ ਅਨੁਮਾਨ ਸੀਗਾ ਕਿ ਸਰਕਾਰ ਜਿਹੜੀ ਹੈ ਉਹ ਸ਼ਾਇਦ ਆਮ ਆਦਮੀ ਪਾਰਟੀ ਦੀ ਬਣ ਜਾਏਗੀ ਔਰ ਮੈਨੂੰ ਨਹੀਂ ਸੀ ਲੱਗ ਰਿਹਾ ਕਿ ਉਹ ਕਾਂਗਰਸ ਦੀ ਸਰਕਾਰ ਬਣੇਗੀ ਪਰ ਹੁੰਦਾ ਇਸ ਤਰ੍ਹਾਂ ਕਿ ਬੀਇੰਗ ਇਨ ਮੀਡੀਆ ਵੀ ਹੈਵ ਟੂ ਰਿਪੋਰਟ ਦ ਫੈਕਟਸ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਬਣੀ ਮੈਨੂੰ ਲੱਗ ਰਿਹਾ ਸੀ 50-60 ਸੀਟਾਂ ਤੇ ਆ ਜਾਣਗੀਆਂ ਔਰ ਸਰਕਾਰ ਇਹ ਆਮ ਆਦਮੀ ਪਾਰਟੀ ਬਣਾ ਜਾਏਗੀ 100 ਸੀਟਾਂ ਵਾਲਾ ਕੰਮ ਤੇ ਮੈਨੂੰ ਵੀ ਨਹੀਂ ਲੱਗ ਰਿਹਾ ਸੀ ਸੋ ਵੀ ਹੈਵ ਟੂ ਰਿਪੋਰਟ ਦੈਟ ਕਈ ਲੋਕਾਂ ਨੇ ਸਾਨੂੰ ਉਸ ਵੇਲੇ ਵੀ ਕਿਹਾ ਸੀਗਾ ਜੀ ਇਹ ਖਬਰ ਹੀ ਨਾ ਦਿਓ ਸਾਡਾ ਤਾਂ ਮਨ ਖਰਾਬ ਹੋ ਗਿਆ ਆਮ ਆਦਮੀ ਪਾਰਟੀ ਸਾਡੀਆਂ 100 ਸੀਟਾਂ ਲੈ ਕੇ ਜਾ ਰਹੀ ਸੀਗੀ ਇਹਦੀ ਤਾਂ ਦੇਖੋ ਹੁਣ ਮੈਂ ਉਹਨਾਂ ਨੂੰ ਵੀ ਇਹੀ ਗੱਲ ਉਸ ਵੇਲੇ ਵੀ ਕਹਿ ਰਿਹਾ ਸੀਗਾ ਕਿ ਹੁਣ ਅਸੀਂ ਮਿਡਵੀਕ ਅਖਬਾਰ ਦੇ ਵਿੱਚ ਕੇਜਰੀਵਾਲ ਸਾਹਿਬ ਦੀ ਫੋਟੋ ਲਾ ਦਈਏ ਕਿ ਚੀਫ ਮਿਨਿਸਟਰ ਬਣ ਗਏ ਕਿ ਭਗਵੰਤ ਮਾਨ ਦੀ ਫੋਟੋ ਲਾ ਦਈਏ ਕਿ ਚੀਫ ਮਿਨਿਸਟਰ ਬਣ ਗਏ ਜੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਇਲੈਕਟ ਕੀਤਾ ਹੈ ਜੇ ਕੈਪਟਨ ਅਮਰਿੰਦਰ ਨੂੰ ਬਣਾਇਆ ਸਹੀ ਹੈ ਗਲਤ ਹੈ ਇਹ ਅਲੱਗ ਆਪਾਂ ਡਿਬੇਟ ਕਰਦੇ ਰਹਾਂਗੇ ਡਿਸਕਸ਼ਨ ਕਰਦੇ ਰਹਾਂਗੇ ਤੇ ਸਾਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਲਾਣੀ ਪਏਗੀ ਕਿ ਇਹ ਚੀਫ ਮਿਨਿਸਟਰ ਬਣ ਗਿਆ ਤੇ ਬਿਆਨ ਉਹਦੇ ਹੀ ਦੇਣਾ ਪਏਗਾ ਉਹਨਾਂ ਦੀਆਂ ਸੀਟਾਂ ਦੱਸਣੀਆਂ ਪੈਣਗੀਆਂ ਜੇ ਆਮ ਆਦਮੀ ਪਾਰਟੀ ਦੀਆਂ 20 ਸੀਟਾਂ ਤੇ ਮੈਂ ਥੋੜੀ 100 ਕਰ ਸਕਦਾ ਕਿ ਮੇਰਾ ਵੀ ਅਨੁਮਾਨ ਸੀਗਾ ਕਿ 50-60 ਸੀਟਾਂ ਲੈ ਜਾਣਗੇ ਪਰ ਸੀਟਾਂ ਮੈਂ ਕਿਹਾ ਹੁਣ ਤੁਹਾਡੀਆਂ 20 ਆਈਆਂ ਨੇ ਹੁਣ ਮੈਂ ਤੁਹਾਡੀਆਂ 20 ਸੀਟਾਂ ਨੂੰ 100 ਥੋੜੀ ਲਿਖ ਦਿਆਂਗਾ ਸੋ ਸਰ ਤੁਸੀਂ ਆਪਣੇ ਵਿਚਾਰ ਦਿਓ ਤੁਸੀਂ ਕਿਸੇ ਨੂੰ ਚੰਗਾ ਕਹੋ ਮਾੜਾ ਕਹੋ ਕਿਸੇ ਨੂੰ ਪਸੰਦ ਕਰੋ ਨਾ ਕਰੋ ਬਟ ਬੀਇੰਗ ਇਨ ਮੀਡੀਆ ਵੀ ਹੈਵ ਟੂ ਰਿਪੋਰਟ ਦ ਫੈਕਟਸ ਕੱਲ ਇੰਡੀਆ ਹਾਰ ਕੇ ਬਾਹਰ ਹੋ ਗਿਆ ਲੇਕਿਨ ਜੇ ਅਸੀਂ ਕਹਿ ਦਈਏ ਮੈਂ ਥੋੜੀ ਲਗਾ ਸਕਦਾ ਜੀ ਇੰਡੀਆ ਨੇ ਵਰਲਡ ਕੱਪ ਜਿੱਤ ਲਿਆ ਇੰਡੀਆ ਦੀ ਮਾੜੀ ਪਰਫਾਰਮੈਂਸ ਹੈ ਇੰਡੀਆ ਨੇ ਮਾੜਾ ਖੇਲਿਆ ਉਹੀ ਰਿਪੋਰਟ ਕਰਨਾ ਪਏਗਾ ਜੋ ਸਾਹਮਣੇ ਆ ਰਿਹਾ ਹੈਗਾ ਸੋ ਵੀ ਹੈਵ ਟੂ ਮੇਕ ਸ਼ੋਰ ਕਿ ਜਿਹੜੇ ਫੈਕਟਸ ਨੇ ਅਸੀਂ ਉਹਨਾਂ ਨੂੰ ਰਿਪੋਰਟ ਕਰੀਏ ਇਸ ਵਾਰ ਇਸ ਖਾਲਿਸਤਾਨ ਇਜ਼ ਕੰਸਰਨ ਸਰ ਦੇਖੋ ਇੱਕ ਚੀਜ਼ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਇਸ ਵੇਲੇ ਕਿ ਖਾਲਿਸਤਾਨ ਦੀ ਕੋਈ ਮੂਵਮੈਂਟ ਇੱਥੇ ਨਾ ਕੈਨੇਡਾ ਚੱਲ ਰਹੀ ਹੈ ਨਾ ਇੰਡੀਆ ਚੱਲ ਰਹੀ ਹੈ ਲੇਕਿਨ ਕੁਛ ਲੋਕ ਜਦ ਇਹਦੇ ਬਾਰੇ ਕੋਈ ਗੱਲ ਕਰਦੇ ਰਹਿੰਦੇ ਆ ਉਹਦੇ ਨਾਲ ਇਹ ਇਸ਼ੂਜ਼ ਜਿਹੜੇ ਨੇ ਉਹ ਲਗਾਤਾਰ ਖੜੇ ਰਹਿੰਦੇ ਨੇ ਇਹਦੇ ਨਾਲ ਕੈਨੇਡਾ ਔਰ ਇੰਡੀਆ ਦੇ ਇਸ਼ੂਜ਼ ਵੀ ਖੜੇ ਨੇ ਮਿਸਟਰ ਜਿਹੜੇ ਇੰਡੀਆ ਦੇ ਫੋਰਨ ਮਿਨਿਸਟਰ ਐਸ ਜੈ ਸ਼ੰਕਰ ਨੇ ਉਹਨਾਂ ਨੇ ਕੈਨੇਡਾ ਦੇ ਫੋਰਨ ਅਫੇਅਰਸ ਮਿਨਿਸਟਰ ਨੂੰ ਕ੍ਰਿਸਟੀਆ ਫਰੀਲੈਂਡ ਜੀ ਨੂੰ ਫਿਰ ਕਿਹਾ ਹੈਗਾ ਪਹਿਲਾਂ ਵੀ ਇੰਡੀਆ ਲਗਾਤਾਰ ਇਹਦੇ ਬਾਰੇ ਗੱਲ ਕਰਦਾ ਰਹਿੰਦਾ ਹੈਗਾ ਕੈਨੇਡਾ ਦੇ ਨਾਲ ਰਹੀ ਗੱਲ ਤੁਹਾਡੀ ਕਿ ਅਮਰੀਕਾ ਜਾਂ ਇੰਗਲੈਂਡ ਨੂੰ ਨਹੀਂ ਕਰਦੇ ਸਰ ਇਹ ਜਿਹੜੀ ਹੁਣ ਜਥੇਬੰਦੀ ਜਿੱਥੇ ਬੈਨ ਲਗਾਇਆ ਇਹ ਅਮਰੀਕਾ ਦੀ ਜਥੇਬੰਦੀ ਹੈ ਸਿਕਸ ਫੋਰ ਜਸਟਿਸ ਸੋ ਅਮਰੀਕਾ ਦੇ ਵਿੱਚ ਵੀ ਉਹ ਕਰ ਰਹੇ ਨੇ ਐਸਾ ਨਹੀਂ ਹੈ ਕਿ ਨਹੀਂ ਕਰ ਰਹੇ ਔਰ ਤੁਹਾਨੂੰ ਪਤਾ ਹੋਏਗਾ ਬੜੀ ਚੰਗੀ ਤਰ੍ਹਾਂ ਕਿ ਇੰਡੀਆ ਵੱਲੋਂ ਇਹ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਕਿ ਜਿਹੜੇ ਬੰਦੇ ਉਹਨਾਂ ਨੂੰ ਚਾਹੀਦੇ ਨੇ ਚਾਹੇ ਉਹ ਅਮਰੀਕਾ 'ਚ ਬੈਠੇ ਆ ਚਾਹੇ ਉਹ ਕੈਨੇਡਾ 'ਚ ਬੈਠੇ ਆ ਚਾਹੇ ਉਹ ਅਮਰੀਕਾ ਦੇ ਵਿੱਚੋਂ ਬੰਦੇ ਲੈ ਕੇ ਗਏ ਨੇ ਉਹ ਅਮਰੀਕਾ ਦੇ ਵਿੱਚੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਬੰਦੇ ਜਿਹੜੇ ਵਾਂਟਡ ਨੇ ਉੱਥੇ ਕਿਉਂਕਿ ਉਹਨਾਂ ਦੀ ਟ੍ਰੀਟੀ ਹੈਗੀ ਅਮਰੀਕਾ ਦੇ ਨਾਲ ਉੱਥੋਂ ਅਮਰੀਕਾ ਤੋਂ ਬੰਦੇ ਇੰਡੀਆ ਲੈ ਕੇ ਗਏ ਨੇ ਉਹ ਕਿ ਜੀ ਇਹ ਬੰਦੇ ਸਾਨੂੰ ਉੱਥੇ ਵਾਂਟਡ ਹੈਗੇ ਨੇ ਸੋ ਐਸੀ ਗੱਲ ਨਹੀਂ ਹੈ ਕਿ ਅਮਰੀਕਾ ਉਹ ਕੋਈ ਐਕਸ਼ਨ ਨਹੀਂ ਕਰਦੇ ਜੋ ਉਹਨਾਂ ਨੂੰ ਅਮਰੀਕਾ ਦੀ ਐਕਸ਼ਨ ਦੇ ਵਿੱਚ ਲੋੜ ਹੈ ਉਹ ਇੰਡੀਆ ਦੀ ਗਵਰਨਮੈਂਟ ਉੱਥੇ ਅਮਰੀਕਾ ਵੀ ਉਹ ਐਕਸ਼ਨ ਜਿਹੜੀ ਆ ਉਹ ਕਰੀ ਜਾ ਰਹੀ ਹੈ ਔਰ ਮੈਂ ਤੁਹਾਨੂੰ ਇੰਨੀ ਗੱਲ ਦੱਸ ਦਿੰਦਾ ਕਿ ਟਰੰਪ ਸਾਹਿਬ ਸਾਡਾ ਕੈਨੇਡਾ ਤਾਂ ਫਿਰ ਵੀ ਹਿੰਮਤ ਕਰਦਾ ਹੈ ਕੈਨੇਡਾ ਦੇ ਵਿੱਚ ਬੜੀ ਹਿੰਮਤ ਹੈ ਕੈਨੇਡਾ ਤੇ ਹੁਣ ਜਿਹੜਾ ਪੱਤਰਕਾਰ ਹੈ ਜਮਾਲ ਖਗੋਸ਼ੀ ਉਹਨਾਂ ਨੇ ਕੌਂਸਲੇਟ ਦੇ ਵਿੱਚ ਮਾਰਿਆ ਸਾਡੇ ਪ੍ਰਧਾਨ ਮੰਤਰੀ ਕਹਿੰਦੇ ਹਿਸਾਬ ਦੇਣਾ ਪਏਗਾ ਸਾਊਦੀ ਅਰੇਬੀਆ ਨੂੰ ਚਾਹੇ ਸਾਡੇ ਸਾਊਦੀ ਅਰੇਬੀਆ ਨਾਲ ਰਿਲੇਸ਼ਨ ਖਰਾਬ ਹੋ ਗਏ ਨੇ ਅਮਰੀਕਾ ਨੇ ਤਾਂ ਕਹਿਤਾ ਜੀ ਟ੍ਰੇਡ ਠੀਕ ਹੈ ਜੀ ਵਪਾਰ ਚੱਲਦਾ ਹਾਲਾਂਕਿ ਪੱਤਰਕਾਰ ਉਹ ਅਮਰੀਕਾ ਦਾ ਸੀਗਾ ਵਾਸ਼ਿੰਗਟਨ ਪੋਸਟ ਵਾਸਤੇ ਲਿਖਦਾ ਸੀਗਾ ਅਮਰੀਕਾ ਨੂੰ ਜ਼ਿਆਦਾ ਸਟੈਂਡ ਲੈਣਾ ਚਾਹੀਦਾ ਸੀ ਇਹਦੇ ਬਾਰੇ ਹਾਂਜੀ ਅਗਲੀ ਕਾਲ ਵੱਲ ਵੱਧਦੇ ਜੀ ਹਜ਼ਾਰਾ ਸਿੰਘ ਜੀ ਤੁਸੀਂ ਆਉਂਦੇ ਰਹੋ ਹਜ਼ਾਰਾ ਸਿੰਘ ਜੀ ਗੋ ਹੈਡ
ਜੀ ਕ੍ਰਿਕਟ ਦੀ ਗੱਲ ਤਾਂ ਮੈਂ ਨਹੀਂ ਕਰਨੀ, ਮੈਂ ਜੋ ਕੁਛ ਆ ਤੁਸੀਂ ਕਾਫੀ ਲੰਬਾ ਚੌੜਾ ਸ਼ੁਰੂ ਦੇ ਵਿੱਚ ਵੀ ਕੀਤਾ ਸੀ ਨੈਸ਼ਨਲ ਪੋਸਟ ਨੂੰ ਲੈ ਕੇ ਖਾਲਿਸਤਾਨ ਜਾਂ ਫਿਰ ਜੋ ਵੀ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਆ ਰਹੇ ਨੇ, ਮੈਂ ਮਹਿਸੂਸ ਕਰਦਾ ਜੀ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਨੇ ਉਹਨਾਂ ਨੇ ਸ਼ਾਇਦ ਲਿਬਰਲ ਆਪਣੀ ਕੰਜ਼ਰਵੇਟਿਵ ਪਾਰਟੀ ਨੂੰ ਕੋਈ ਇਸ ਤਰ੍ਹਾਂ ਦੀ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਆ ਜਿਹਦੇ ਨਾਲ ਇੱਕ ਭਾਈਚਾਰੇ ਦੀ ਵੋਟ ਜਿਹੜੀ ਆ ਹਿੰਦੂ ਭਾਈਚਾਰੇ ਦੀ ਵੋਟ ਜਿਹੜੀ ਆ ਉਹ ਆਪਣੇ ਹੱਕ ਦੇ ਵਿੱਚ ਕੀਤੀ ਜਾ ਸਕੇ। ਇਸੇ ਤਰ੍ਹਾਂ ਹੀ ਜਿਹੜਾ ਹੈਗਾ ਉੱਥੇ ਦਾ ਇੰਡੀਅਨ ਸਿਸਟਮ ਜੀ, ਹੁਣ ਮੈਨੂੰ ਲੱਗਦਾ ਉਹ ਇਸ ਇੱਕ ਗੱਲ ਨੂੰ ਉਹਨਾਂ ਨੇ ਸਮਝ ਲਿਆ, ਇਹਨਾਂ ਦੀ ਅਸੰਪਸ਼ਨ ਆ ਵੀ ਲਿਬਰਲ ਪਾਰਟੀ ਜਿਹੜੀ ਹੈਗੀ ਆ ਉਹ ਬਹੁਤ ਸਾਰੀ ਜਿਹੜੀ ਹੈਗੀ ਆ ਸਿੱਖ ਵੋਟ ਜਿਹੜੀ ਹੈਗੀ ਉੱਧਰ ਨੇ, ਤੇ ਇਸ ਕਰਕੇ ਆਪਾਂ ਕੰਸੋਲੀਡੇਟ ਆਪਣੇ ਕਰੀਏ ਜਿਹੜੀ ਹਿੰਦੂ ਵੋਟ ਆ ਉਹ ਕੰਜ਼ਰਵੇਟਿਵ ਪਾਰਟੀ ਨੂੰ, ਤੇ ਉਹਦੇ ਰਾਹੀਂ ਆਪਾਂ ਕੋਈ ਆਪਣੀ ਲੋਬੀ ਕਰਕੇ ਇਸ ਆਵਾਜ਼ ਨੂੰ ਜਿਹੜੀ ਵੱਖਵਾਦ ਦੀ ਆਵਾਜ਼ ਆ ਉਹਨੂੰ ਬੰਦ ਕਰਾਈਏ। ਅੱਛਾ ਸਵਾਲ ਇਹਦੇ 'ਤੇ ਜੀ ਹੁਣ ਇੰਡੀਆ ਨੇ ਆਪਣਾ ਇੰਟਰਸਟ ਵਾਚ ਕਰਨਾ, ਉਹਨਾਂ ਦੇ ਕਿਸੇ ਵੀ ਮੁਲਕ ਦੇ ਖਿਲਾਫ਼ ਕਿਤੇ ਕੋਈ ਆਵਾਜ਼ ਆਉਂਦੀ ਆ ਉਹਨੂੰ ਉਹਨਾਂ ਦਾ ਬੰਦ ਕਰਾਉਣਾ, ਉਹਨਾਂ ਨੇ ਲੋਬੀ ਕਰਨੀ ਯਤਨ ਕਰਨੇ ਇਹ ਉਹਨਾਂ ਦਾ ਫਰਜ਼ ਆ, ਇਹ 'ਚ ਕੋਈ ਚੱਕਰ ਨਹੀਂ। ਹੁਣ ਸਵਾਲ ਸਾਰਾ ਇੱਥੋਂ ਦੀ ਜਿਹੜੀ ਆਉਂਦੀ ਜੀ ਸ਼ੇਰ ਸਾਹਿਬ ਉੱਥੇ ਜਾਇਆ ਹੀ ਨਹੀਂ, ਮੁਲਾਕਾਤ ਕਰਿਆ ਹੀ ਨਹੀਂ, ਕਹਿਣ ਦਾ ਮਤਲਬ ਵਿੱਚੋਂ ਕਹਿ ਵੀ ਆਏ ਹੋਣਗੇ ਵੀ ਕੋਈ ਗੱਲ ਨਹੀਂ ਜੀ ਜੇ ਵੋਟ ਮੇਰੇ ਹੱਕ 'ਚ ਹੋ ਗਈ ਤੇ ਮੈਂ ਨਾਮਦੇ ਕੱਸ ਦਊਂਗਾ। ਅੱਛਾ ਇੱਕ ਜਿਹਦੀ ਸ਼ੁਰੂਆਤ ਅਸੀਂ ਕੱਲ੍ਹ ਤੁਸੀਂ ਆਪਣੇ ਹਾਰਪਰ ਸਾਹਿਬ ਨੇ ਇੱਕ ਤਰੀਕੇ ਨਾਲ ਬਿਆਨ ਦੇ ਕੇ ਕਰਤੀ ਆ, ਦੋ ਸਵਾਲ ਨੇ। ਪਹਿਲੀ ਤਾਂ ਗੱਲ ਸੀ ਵੀ ਹਾਰਪਰ ਸਾਹਿਬ ਜਦੋਂ ਪ੍ਰਧਾਨ ਮੰਤਰੀ ਰਹੇ ਨੇ ਉਦੋਂ ਇਹਨਾਂ ਨੇ ਕੀ ਕੀਤਾ, ਕੀ ਕਰ ਸਕਦੇ ਸੀ? ਅੱਛਾ ਜਿਹੜੀ ਪੋਜੀਸ਼ਨ ਉਦੋਂ ਇਹਨਾਂ ਨੇ ਹਾਰਪਰ ਸਾਹਿਬ ਨੇ ਲਈ ਸੀ ਕਿ ਹਰ ਇੱਕ ਬੰਦੇ ਨੇ ਜਿਹੜਾ ਫਰੀਡਮ ਆਫ ਸਪੀਚ ਆ ਉਹ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਆ, ਇਹ ਗਵਰਨਮੈਂਟ ਆਫ ਕੈਨੇਡਾ ਜਿਹੜੀ ਆ ਉਹ ਵਨ ਇੰਡੀਆ ਦੇ ਸਪੋਰਟ ਵਿੱਚ ਆ, ਵਨ ਇੰਡੀਆ ਦੇ ਵਾਂਟ ਵਨ ਇੰਡੀਆ। ਅੱਛਾ ਹੁਣ ਸਵਾਲ ਇਹ ਚੀਜ਼ ਦਾ ਵੀ ਇਸ ਪੋਲਿਸੀ ਦੇ ਵਿੱਚ ਹੁਣ ਕੀ ਸ਼ਿਫਟ ਹੋਏਗੀ, ਇਸ ਪੋਲਿਸੀ ਦੇ ਵਿੱਚ ਕੀ ਚੇਂਜ ਹੋਏਗੀ, ਕੀ ਕਹਿਣ ਦਾ ਮਤਲਬ ਹੁਣ ਉਹ ਇਹ ਕਹਿਣਾ ਚਾਹੁੰਗੇ ਵੀ ਅਸੀਂ ਫਰੀਡਮ ਆਫ ਸਪੀਚ ਦਾ ਜਿਹੜਾ ਵੀ ਜੋ ਵੀ ਪ੍ਰਿਵਿਲੇਜ ਹੈ ਜਾਂ ਜੋ ਵੀ ਰਾਈਟਸ ਨੇ ਉਹਦੇ ਵਿੱਚ ਕੋਈ ਤਬਦੀਲੀ ਕਰਾਂਗੇ, ਇਹ ਇੱਥੇ ਇਹਨਾਂ ਨੂੰ ਦੱਸਣਾ ਪਏਗਾ ਇਹਨਾਂ ਦੀ ਸਾਰੀ ਕੰਜ਼ਰਵੇਟਿਵ ਪਾਰਟੀ ਨੂੰ। ਤੇ ਨਾਲ ਦੀ ਨਾਲ ਜਿਹੜਾ ਭੁਲੇਖਾ ਉੱਥੇ ਦੇ ਜਿਹੜੇ ਪੋਲੀਟੀਸ਼ੀਅਨ ਨੇ ਜੀ ਉਹਨਾਂ ਨੇ ਤਾਂ ਮੈਂ ਸਮਝਣਾ ਵੀ ਆਪਣਾ ਗੈਰ ਅਖਲਾਕੀ ਤੌਰ ਦੇ ਉੱਤੇ ਖਾਲਿਸਤਾਨ ਦਾ ਹਊਆ ਖੜਾ ਕਰਕੇ ਇੱਕ ਘੱਟ ਗਿਣਤੀ ਨੂੰ ਡਰਾ ਕੇ ਉਹਨਾਂ ਦੀ ਵੋਟ ਆਪਣੇ ਬੋਝੇ 'ਚ ਆਪਣੇ ਝੋਲੇ 'ਚ ਪਾਉਣ ਦਾ ਕਾਫੀ ਲੰਮੇ ਸਮੇਂ ਤੋਂ ਇਹ ਪਖੰਡ ਜਿਹੜਾ ਹੈਗਾ ਵਿੱਢਿਆ ਹੋਇਆ ਕਰਮ ਵਿੱਢਿਆ ਹੋਇਆ ਪਾਪ ਉਹਨਾਂ ਨੇ ਕੀਤਾ, ਇਹ ਕਿੰਨੇ ਲੰਬੇ ਸਮੇਂ ਤੋਂ ਸਿੱਖਾਂ ਦੇ ਜਿਹੜੇ ਗਰੀਵੈਂਸ ਸੀਗੇ ਉਹਨੂੰ ਹੱਲ ਕਰਨ ਵੱਲ ਉਹਨਾਂ ਨੇ 1% ਵੀ ਧਿਆਨ ਨਹੀਂ ਦਿੱਤਾ, 1% ਵੀ ਉਹਦੇ ਵੱਲ ਨਾ ਧਿਆਨ ਦਿੱਤਾ, ਨਾ ਉਹਨਾਂ ਦੀ ਨੀਤ ਨਾ ਨੀਤੀ। ਨੇੜੀ ਗੱਲ ਹੈ ਜੀ ਬਲੂ ਸਟਾਰ ਤੋਂ ਬਾਅਦ ਉਸ ਤੋਂ ਬਾਅਦ ਸੰਤ ਲੌਂਗੋਵਾਲ ਦੇ ਨਾਲ ਜਿਹੜਾ ਵੀ ਉਹ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਅਕੋਰਡ ਕੀਤਾ, ਸਵਾਲਾਂ ਦਾ ਸਵਾਲ ਪੈਦਾ ਹੁੰਦਾ ਵੀ ਚਲੋ ਇੰਨਾ ਖੂਨ ਵਗ ਗਿਆ ਸੀ, ਇੰਨਾ ਕੁਛ ਘਟਨਾਵਾਂ ਵਾਪਰੀਆਂ ਸੀ, ਫਿਰ ਵੀ ਉਸ ਲੀਡਰਸ਼ਿਪ ਨੇ ਭਾਵੇਂ ਉਹ ਕਹਿੰਦੇ ਮਤਲਬ ਇੱਕ ਹਿੱਸਾ ਸੀ ਸਾਰਾ ਨਹੀਂ ਸੀ, ਉਹਨਾਂ ਨੇ ਕੁਛ ਸਮਝੌਤਾ ਕੀਤਾ, ਲਿਖਤੀ ਅਕੋਰਡ ਕੀਤਾ, ਪਾਰਲੀਮੈਂਟ 'ਚੋਂ ਪਾਸ ਹੋਇਆ। ਇਸ ਬੇਈਮਾਨ ਸਿਸਟਮ ਨੇ ਉਹਦੇ 'ਚੋਂ ਇੱਕ ਵੀ ਧਿਰ ਜਿਹੜੀ ਆ ਇੱਕ ਵੀ ਅੰਸ਼ ਜਿਹੜਾ ਉਹਦੇ 'ਚੋਂ ਲਾਗੂ ਨਹੀਂ ਕੀਤਾ, ਔਰ ਉਹਦਾ ਜਿਹੜੀ ਲਾਗੂ ਕੀਤੀ ਗੱਲ ਉਹ ਲਾਗੂ ਇਹ ਗੱਲ ਕੀਤੀ ਵੀ ਪੰਜਾਬ ਦੀ ਹਿੱਕ 'ਚੋਂ ਪਾੜ ਕੇ ਉਹ SYL ਕਹਿਣ ਦਾ ਮਤਲਬ ਕੱਢ ਲਈ। ਤੇ ਹੁਣ ਜਿੰਨਾ ਚਿਰ ਤੁਸੀਂ ਕੋਈ ਗਰੀਵੈਂਸ ਜਿਹੜੇ ਹੈਗੇ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ, ਫੋਕੀਆਂ ਦੂਸਰਿਆਂ ਨੂੰ ਕਹੀ ਜਾਓਗੇ ਬਈ ਤੁਸੀਂ ਇਹਨਾਂ ਦੀ ਆਵਾਜ਼ ਬੰਦ ਕਰੋ, ਇਹਨਾਂ ਨੂੰ ਬੈਨ ਕਰੋ, ਇਹਨਾਂ ਨੂੰ ਆਹ ਕਰੋ ਉਹ ਕਰੋ, ਮੈਂ ਸਮਝਾਂ ਜੀ ਇਹ ਪਾਪ ਆ, ਬੇਈਮਾਨੀ ਆ, ਔਰ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਨੂੰ ਇਸ ਚੀਜ਼ ਤੋਂ ਦੂਰ ਰਹਿਣਾ ਚਾਹੀਦਾ ਸੀ। ਪਰ ਇਹ ਜੇ ਇਸ ਗੱਲ ਦਾ ਮਤਲਬ ਗੰਦੇ ਨਾਲ ਜਿਹਨਾਂ ਨੇ ਛਾਲ ਮਾਰ ਹੀ ਦਿੱਤੀ ਆ, ਤੇ ਮੇਰਾ ਇਹਨਾਂ ਨੂੰ ਸਵਾਲ ਪੈਦਾ ਹੁੰਦਾ ਵੀ ਇਹ ਹੁਣ ਫਰੀਡਮ ਆਫ ਸਪੀਚ ਦੇ ਉੱਪਰ ਕੀ ਤਬਦੀਲੀ ਕਰਨਗੇ ਜੇਕਰ ਇਹਨਾਂ ਦੀ ਸਰਕਾਰ ਬਣ ਜਾਂਦੀ ਆ। ਸਮਾਂ ਲਾਉਣ ਲਈ ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ ਜੀ। ਹਜ਼ਾਰਾ ਸਿੰਘ ਜੀ, ਦੇਖੋ ਪਾਲਿਸੀ ਦੇ ਵਿੱਚ ਤਾਂ ਕੋਈ ਤਬਦੀਲੀ ਮੈਨੂੰ ਨਜ਼ਰ ਨਹੀਂ ਆ ਰਹੀ, ਕਿਉਂਕਿ ਜਿਸ ਤਰ੍ਹਾਂ ਤੁਸੀਂ ਵੀ ਗੱਲ ਕਰ ਹੀ ਰਹੇ ਹੋ ਕਿ ਈਵਨ ਲਿਬਰਲ ਪਾਰਟੀ ਵੀ ਸਟੈਂਡ ਫੋਰ ਯੂਨਾਈਟਿਡ ਇੰਡੀਆ, ਐਸਾ ਤਾਂ ਹੈ ਨਹੀਂ ਕਿ ਲਿਬਰਲ ਪਾਰਟੀ ਕੋਈ ਇੰਡੀਆ ਦੀ ਕੋਈ ਵੱਖਵਾਦੀ ਗੱਲ ਕਰ ਰਹੀ ਹੈਗੀ ਹੈ। ਲਿਬਰਲ ਪਾਰਟੀ ਆਲਸੋ ਸਟੈਂਡ ਫੋਰ ਯੂਨਾਈਟਿਡ ਇੰਡੀਆ, ਕੰਜ਼ਰਵੇਟਿਵ ਪਾਰਟੀ ਨੇ ਵੀ ਜੇ ਕਲੀਅਰ ਕਰ ਦਿੱਤਾ ਹੈ, ਜੇ ਫਾਰਮਰ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਕਹਿ ਰਹੇ ਨੇ ਕਿ ਜੀ ਉਹ ਖਾਲਿਸਤਾਨੀਜ਼ ਵਾਸਤੇ ਕੋਈ ਜਗ੍ਹਾ ਨਹੀਂ ਹੈ ਇੱਥੇ, ਉਹਨਾਂ ਨੇ ਸਿੱਖਾਂ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਖਾਲਿਸਤਾਨੀਜ਼ ਦੀ ਗੱਲ ਕੀਤੀ ਹੈ। ਔਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਉਹ ਕੋਈ ਉਹਨਾਂ ਨੂੰ ਕੋਈ ਹੱਕ ਹੈ ਇਸ ਗੱਲ ਦਾ, ਹਾਰਪਰ ਸਾਹਿਬ ਨੂੰ ਜਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਇਸ ਗੱਲ ਦਾ ਕਿ ਉਹ ਜਿਹੜੀ ਹੈ ਜੇ ਅਸੀਂ ਗੱਲ ਕਰਦੇ ਹੈਗੇ ਹਾਂ ਕਿ ਜੀ ਹਾਂਜੀ ਕਿਆ ਉਹ ਰੋਕ ਸਕਦੇ ਨੇ
ਕਿਆ ਕਿਸੇ ਨੂੰ ਰੋਕ ਸਕਦੇ ਆ ਖਾਲਿਸਤਾਨ ਦੀ ਗੱਲ ਕਰਨ ਤੋਂ? ਕੋਈ ਕਿਸੇ ਨੂੰ ਨਹੀਂ ਰੋਕ ਸਕਦਾ, ਸੋ ਆਈ ਡੋਂਟ ਥਿੰਕ ਸੋ ਕਿ ਉਹਦੇ ਵਿੱਚ ਕੋਈ ਵੀ ਗੱਲ ਹੈਗੀ ਆ। ਬਾਕੀ ਹਰਪਰ ਸਾਹਿਬ ਨੇ ਆਪਣੇ ਟਾਈਮ ਕੀ ਕੀਤਾ, ਦੇਖੋ ਇੱਕ ਤਾਂ ਉਹਨਾਂ ਨੇ ਜਸਟਿਸ ਜੌਨ ਮੇਜਰ ਕਮਿਸ਼ਨ ਜਿਹੜਾ ਬਣਾਇਆ ਜਿਹਦੇ ਵਿੱਚ ਕਿ ਏਅਰ ਇੰਡੀਆ ਬੋਂਬਿੰਗ ਦੇ ਕਾਫੀ ਸਾਰੀਆਂ ਚੀਜ਼ਾਂ ਸਾਹਮਣੇ ਆਈਆਂ ਨੇ। ਹੋ ਸਕਦਾ ਹੈ ਕਿ ਹਜੇ ਵੀ ਸਾਡੇ ਸਵਾਲ ਬਰਕਰਾਰ ਹੋਣ ਕੇ ਪੂਰੀਆਂ ਚੀਜ਼ਾਂ ਸਾਹਮਣੇ ਨਹੀਂ ਆਈਆਂ, ਪਰ ਮਿਲੀਅਨਸ ਆਫ ਡਾਲਰ ਲਗਾ ਕੇ ਲੰਬੀ ਚੌੜੀ ਰਿਪੋਰਟ ਤਿਆਰ ਕੀਤੀ ਹੈ, ਬਹੁਤ ਸਾਰੇ ਗਵਾਹ ਉਹਦੇ ਵਿੱਚ ਆਏ ਨੇ, ਕਾਫੀ ਚੀਜ਼ਾਂ ਜਿਹੜੀਆਂ ਨਹੀਂ ਪਤਾ ਸੀਗੀਆਂ ਉਹ ਖੁੱਲ੍ਹ ਕੇ ਬਾਹਰ ਆਈਆਂ। ਫਿਰ ਏਅਰ ਇੰਡੀਆ ਮੈਮੋਰੀਅਲ ਜਿਹੜਾ ਹੈਗਾ ਉਹਦੇ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਉਹਨੂੰ ਲੀਡ ਲਈ ਹੈ ਕਿ ਠੀਕ ਹੈ ਜੀ ਅਸੀਂ ਇੱਥੇ ਉਹਨਾਂ ਲੋਕਾਂ ਨੂੰ ਸ਼ਰਧਾਂਜਲੀ ਦਈਏ, ਕਿਉਂਕਿ ਪ੍ਰੀਵੀਅਸ ਗਵਰਨਮੈਂਟਸ ਦਾ ਇਹਦੇ ਬਾਰੇ ਫੇਲੀਅਰ ਰਿਹਾ ਹੈ। ਕਿਤੇ ਨਾ ਕਿਤੇ ਜਿਹੜੀਆਂ ਪ੍ਰੀਵੀਅਸ ਗਵਰਨਮੈਂਟਸ ਨੇ ਉਹ ਮਾਰੇ ਤੇ ਉਹਦੇ 'ਚ ਕੈਨੇਡੀਅਨ ਗਏ ਸੀਗੇ, ਹੁਣ ਜ਼ਰੂਰ ਬੜੇ ਸਾਰੇ ਲੋਕ ਉੱਥੇ ਭੱਜੇ ਫਿਰਦੇ ਨੇ ਕਿ ਜੀ ਹਾਂਜੀ ਅਸੀਂ ਵੀ ਉੱਥੇ ਲਾਈਨ ਦੇ ਵਿੱਚ ਆ ਜਾਈਏ, ਕਿਉਂਕਿ ਸਭ ਤੋਂ ਵੱਡਾ 9/11 ਤੋਂ ਵੀ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਵੱਡਾ ਟੈਰਰਿਸਟ ਅਟੈਕ ਕੋਈ ਦੁਨੀਆ 'ਚ ਹੋਇਆ, ਅਤੇ ਇੰਨਾ ਵੱਡਾ ਟੈਰਰਿਸਟ ਅਟੈਕ 9/11 ਤੋਂ ਪਹਿਲਾਂ ਸਾਡੀ ਕੈਨੇਡਾ ਦੀ ਧਰਤੀ 'ਚ 1985 'ਚ ਹੋਇਆ। ਸੋ ਇਹ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਜੀ ਇਹ ਇੰਡੀਆ ਦੀ ਕੋਈ ਲੜਾਈ ਚੱਲ ਰਹੀ ਹੈ, ਕੈਨੇਡੀਅਨਸ ਦਾ ਕੋਈ ਲੈਣਾ ਦੇਣਾ ਨਹੀਂ। ਅਟੈਕ ਤਾਂ ਕੈਨੇਡੀਅਨਸ 'ਤੇ ਹੋਇਆ, ਮਾਰੇ ਗਏ ਜਿਹੜੇ ਲੋਕ ਸੀਗੇ ਵਾਸਟ ਮੈਜੋਰਟੀ ਉਹ ਕੈਨੇਡੀਅਨ ਸੀਗੇ। ਸੋ ਇਹ ਕ੍ਰੈਡਿਟ ਬਿਲਕੁਲ ਹਰਪਰ ਸਾਹਿਬ ਨੂੰ ਜਾਏਗਾ, ਇਹ ਹਰਪਰ ਸਾਹਿਬ ਨੂੰ ਕ੍ਰੈਡਿਟ ਜ਼ਰੂਰ ਜਾਏਗਾ ਕਿ ਉਹਨਾਂ ਨੇ ਇਹਦੇ ਬਾਰੇ ਜਸਟਿਸ ਜੌਨ ਮੇਜਰ ਨੂੰ ਲੀਡ ਕਰਾਇਆ। ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਅਸੀਂ ਜੇ ਸਾਡੀ ਕੰਜ਼ਰਵੇਟਿਵ ਪਾਰਟੀ ਸਰਕਾਰ ਆਉਂਦੀ ਹੈ ਤਾਂ ਅਸੀਂ ਇਹਦੇ 'ਤੇ ਜ਼ਰੂਰ ਕੰਮ ਕਰਾਂਗੇ, ਔਰ ਮੈਂ ਸਮਝਦਾ ਹਾਂ ਕਿ ਲਿਬਰਲ ਸਰਕਾਰ ਜਿਹੜੀ ਹੈ ਇੱਕ ਮਾਮਲੇ 'ਚ ਉਹਨਾਂ ਦਾ ਜ਼ਰੂਰ ਫੇਲੀਅਰ ਰਿਹਾ, ਆਈ ਵਿਲ ਯੂਜ਼ ਦਾ ਵਰਡ ਫੇਲੀਅਰ, ਕਿ ਸਾਡੇ ਟਰੂਡੋ ਸਾਹਿਬ ਬਿਆਨ ਜ਼ਰੂਰ ਦੇ ਦਿੰਦੇ ਨੇ, ਹਰ ਵਾਰੀ ਮੈਂ ਦੇਖਦਾ ਹਾਂ ਕਿ 23 ਜੂਨ ਨੂੰ ਕੀ ਕਰਨਗੇ ਟਰੂਡੋ ਸਾਹਿਬ। ਟਰੂਡੋ ਸਾਹਿਬ ਇੱਕ ਬਿਆਨ ਜਾ ਦੇ ਦਿੰਦੇ, ਚਲੋ ਠੀਕ ਹੈ ਜੀ, ਪ੍ਰੈਸ ਰਿਲੀਜ਼ ਜਾਰੀ ਕਰ ਦਿੱਤੀ। ਕੈਨੇਡੀਅਨਸ ਸਭ ਤੋਂ ਜ਼ਿਆਦਾ ਕੈਨੇਡੀਅਨਸ ਮਾਰੇ ਗਏ ਹੁਣ, ਸਭ ਤੋਂ ਵੱਡਾ ਟੈਰਿਸ ਅਟੈਕ ਹੋਇਆ ਹੋਵੇ, ਅਤੇ ਸਾਡੀ ਕੈਨੇਡਾ ਦੀ ਸਰਕਾਰ ਨੂੰ ਇਹਦੇ ਬਾਰੇ ਹੋਰ ਕਦਮ ਚੁੱਕਣੇ ਚਾਹੀਦੇ। ਸਾਡੀ ਕੈਨੇਡਾ ਦੀ ਜਿਹੜੀ ਇਹ ਵੀ ਕੰਜ਼ਰਵੇਟਿਵ ਪਾਰਟੀ ਨੂੰ ਕ੍ਰੈਡਿਟ ਜਾਂਦਾ, ਇਹ ਕ੍ਰੈਡਿਟ ਕੰਜ਼ਰਵੇਟਿਵ ਪਾਰਟੀ ਨੂੰ ਜਾਂਦਾ ਕਿ ਉਹਨਾਂ ਨੇ ਇਹ 23 ਜੂਨ ਦਾ ਜਿਹੜਾ ਦਿਨ ਸੀਗਾ ਕਿ ਕੈਨੇਡਾ ਟੈਰਰਿਜ਼ਮ ਦੇ ਖਿਲਾਫ ਲੜਾਈ ਲੜੇਗਾ, ਇਹ 23 ਜੂਨ ਦਾ ਮੁਕਰਰ ਦਿਨ ਕੀਤਾ ਗਿਆ, ਕਿਉਂਕਿ ਇਸੇ ਦਿਨ ਜਿਹੜਾ ਜੀ ਉਹ ਸਾਡਾ ਇੱਥੇ ਜਹਾਜ਼ ਜਿਹੜਾ ਸਭ ਤੋਂ ਵੱਡਾ ਟੈਰਰਿਸਟ ਅਟੈਕ ਕੈਨੇਡਾ ਦੇ ਉੱਤੇ ਹੋਇਆ। ਸੋ ਲਿਬਰਲ ਸਰਕਾਰ ਨੇ ਇਹਦੇ ਬਾਰੇ ਫੇਲੀਅਰ, ਵਰਡ ਸੁਣ ਲਓ ਫਿਰ ਬੜੇ ਧਿਆਨ ਨਾਲ, ਲਿਬਰਲ ਸਰਕਾਰ ਦਾ ਇਹਦੇ ਬਾਰੇ ਫੇਲੀਅਰ ਰਿਹਾ ਕਿ ਉਹਨਾਂ ਨੇ ਇਹਦੇ ਵਿੱਚ ਕੋਈ ਅੱਗੇ ਕੋਈ ਉਨੀ ਕੀ ਹੋਇਆ ਉਸ ਦਰਮਿਆਨ, ਜਾਂ ਕੋਈ ਵਾਕਈ ਇਹਦੇ ਬਾਰੇ ਕੋਈ ਉਹਨਾਂ ਨੇ ਕੋਈ ਕੰਪਨਸੇਸ਼ਨ, ਹਾਰਪਰ ਸਰਕਾਰ ਨੇ ਕੰਪਨਸੇਸ਼ਨ ਦਿੱਤੀ ਹੈ, ਦੱਸੋ ਲਿਬਰਲ ਸਰਕਾਰ ਨੇ ਕੋਈ ਕੰਪਨਸੇਸ਼ਨ ਵਧਾਈ ਹੋਵੇ ਉਹਨਾਂ ਨੂੰ, ਕੋਈ ਜਾ ਕੇ ਕਿਤੇ ਉਹਨਾਂ ਦੇ ਨਾਲ ਕੋਈ, ਹੋ ਸਕਦਾ ਮੈਂ ਕਿਤੇ ਗਲਤ ਵੀ ਹੋਵਾਂ, ਮੈਂ ਟਰੂਡੋ ਸਾਹਿਬ ਨੂੰ ਪੁੱਛਿਆ ਵੀ ਸੀਗਾ ਹੈ ਜਦੋਂ ਮੈਂ ਇੰਟਰਵਿਊ ਕੀਤਾ ਸੀ, ਉਹਨਾਂ ਨੂੰ ਪੁੱਛਿਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਹਾਂ ਉਹਨਾਂ ਦੇ ਕੋਈ ਵਾਕਫ ਸੀਗੇ ਜੀ ਜਿਹੜੇ ਕਿ ਇਸ ਟ੍ਰੈਜਡੀ ਦੇ ਵਿੱਚ ਹੋਏ ਨੇ, ਅਤੇ ਪਰ ਜੇ ਕੋਈ ਲਿਬਰਲ ਸਰਕਾਰ ਨੇ ਇਹਦੇ ਕੋਈ ਅੱਗੇ ਕੰਮ ਕੀਤਾ ਹੋਵੇ, ਕਿਉਂਕਿ ਅੱਜ ਕੋਈ ਟੈਰਰਿਸਟ ਅਟੈਕ ਨਾ ਹੋਵੇ ਕੈਨੇਡਾ ਦੇ ਵਿੱਚ, ਕੋਈ ਟੈਰਿਸਟ ਅਟੈਕ ਨਾ ਹੋਵੇ, ਸੋ ਸਾਨੂੰ ਉਹਦਾ ਬੇਸ ਬਣਾਉਣਾ ਪਏਗਾ ਕਿ ਉਹ ਕਿਉਂ ਹੋਇਆ ਐਡਾ ਵੱਡਾ ਟੈਰਿਸਟ ਅਟੈਕ ਕੈਨੇਡਾ ਦੇ ਵਿੱਚ, ਕੌਣ ਲੋਕ ਉਹਦੇ ਪਿੱਛੇ ਸ਼ਾਮਿਲ ਸੀਗੇ, ਕਿਹੜੀ ਤਾਕਤਾਂ ਸੀਗੀਆਂ, ਉਹਦੇ ਬਾਰੇ ਸਾਨੂੰ ਗੱਲ ਕਰਨੀ ਪਏਗੀ, ਔਰ ਵੀ ਹੈਵ ਟੂ ਮੇਕ ਸ਼ੋਰ ਕਿ ਦੁਬਾਰਾ ਐਸਾ ਕੋਈ ਟੈਰਿਸਟ ਅਟੈਕ ਨਾ ਹੋਵੇ। ਅੱਜ ਟਰੂਡੋ ਸਾਹਿਬ ਦੇ ਇੱਕ ਹੋਰ ਫੇਲੀਅਰ ਦੱਸ ਦਿੰਦੇ ਹਾਂ, ਲਿਬਰਲ ਸਰਕਾਰ ਦੇ ਦਰਮਿਆਨ ਇੱਕ ਹੋਰ ਵੱਡਾ ਫੇਲੀਅਰ ਇਹ ਹੋਇਆ ਕਿ ਜਿਹੜੀ ਫਰੀਡਮ ਆਫ ਸਪੀਚ ਦੀ ਅਸੀਂ ਗੱਲ ਬਹੁਤ ਵੱਡੀ ਕਰਦੇ ਹਾਂ, ਸਾਡਾ ਤੁਸੀਂ ਮੀਡੀਆ ਦਾ ਫਰੀਡਮ ਆਫ ਸਪੀਚ ਦਾ ਇੰਡੈਕਸ ਦੇਖ ਲਓ, ਹੋਰ ਥੱਲੇ ਚਲਾ ਗਿਆ। ਮੈਂ ਤਾਂ ਉਹਨਾਂ ਨੂੰ ਪੁੱਛਦਾ ਕਿ ਕਿਆ ਸਾਨੂੰ ਅੱਜ ਮੀਡੀਆ ਨੂੰ ਅੱਜ ਇਹਦੇ ਬਾਰੇ, ਐਂਡਰੂ ਸ਼ੇਰ ਦੇ ਬਿਆਨ ਜ਼ਿਆਦਾ ਵਧੀਆ ਨੇ, ਉਹਨਾਂ ਨੇ ਸਾਫ਼ ਕਿਹਾ ਯੂਨੀਵਰਸਿਟੀਜ਼ ਦੀ ਫੰਡਿੰਗ ਬੰਦ ਕਰ ਦੇਣਗੇ, ਯੂਨੀਵਰਸਿਟੀਜ਼ ਦੀ ਫੰਡਿੰਗ ਬੰਦ ਕਰ ਦੇਣਗੇ ਜਿਹੜੇ ਕਿ ਪ੍ਰੋਪਰ ਫਰੀਡਮ ਆਫ ਸਪੀਚ ਦੀ ਜਿਹੜੀ ਗੱਲ ਨਹੀਂ ਕਰਨ ਦੇਣਗੇ। ਸੋ ਬੜਾ ਵਧੀਆ ਉਹਨਾਂ ਨੇ, ਔਰ ਮੈਂ ਸ਼ੇਰ ਸਾਹਿਬ ਜਦੋਂ ਆਏ ਸੀ ਸਾਡੇ ਚੈਨਲ ਵਾਈ ਦੇ ਸਟੂਡੀਓ, ਮੈਂ ਉਹਨਾਂ ਨੂੰ ਥੈਂਕ ਯੂ ਕੀਤਾ ਇਸ ਗੱਲ ਦਾ, ਮੈਂ ਕਿਹਾ ਜੀ ਤੁਹਾਡਾ ਬਹੁਤ ਸ਼ੁਕਰੀਆ ਕਿਉਂਕਿ ਅਸੀਂ ਫਰੀਡਮ ਆਫ ਸਪੀਚ ਦੇ ਬੜੇ ਸਟਰੋਂਗ ਸਪੋਰਟਰ ਹਾਂ, ਸਾਨੂੰ ਤਾਂ ਆਪਣੀ ਕਮਿਊਨਿਟੀ ਦੇ ਵਿੱਚੋਂ, ਹੁਣ ਮੇਨ ਸਟ੍ਰੀਮ ਦੇ ਵਿੱਚ ਜਦ ਗੱਲਾਂ ਲੱਗਦੀਆਂ, ਹੁਣ ਜਾ ਕੇ ਪੁੱਛੋ ਉਹਨਾਂ ਨੂੰ, ਹੁਣ ਸਵਾਲ ਕਰੋ ਕਿ ਤੁਸੀਂ ਵਰਡ ਸਿੱਖ ਐਕਸਟ੍ਰੀਮਿਸਟ ਕਿਉਂ ਕਰਦੇ ਹਾਂ, ਅਸੀਂ ਤਾਂ ਸਵਾਲ ਕਰਦੇ ਹਾਂ, ਪੁੱਛਦੇ ਹਾਂ, ਸਾਡੇ ਇੱਥੇ ਗੱਲ ਕਰ ਲਓ ਜੀ, ਉਹ ਸਿੱਖਸ ਫੋਰ ਜਸਟਿਸ ਦੀ ਜੀ ਤੁਸੀਂ ਗੱਲ ਕਰਨ ਸਾਡੇ ਪਿੱਛੇ ਦੌੜਦੇ ਹੋ ਫਟਾਫਟ, ਤੁਸੀਂ ਸਾਨੂੰ ਸਾਡੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹੋ। ਆ ਹੁਣ ਇੰਡੀਅਨ ਗੌਰਮੈਂਟ ਨੇ ਬੈਨ ਕਰ ਦਿੱਤਾ, ਪਾਕਿਸਤਾਨ ਨੇ ਬੈਨ ਕਰ ਦਿੱਤਾ ਸਿੱਖਸ ਫੋਰ ਜਸਟਿਸ ਨੂੰ, ਕੱਲ੍ਹ ਨੂੰ ਜੇ ਕੈਨੇਡਾ ਬੈਨ ਕਰ ਦੇਗਾ ਫਿਰ ਪੁੱਛੋਗੇ ਉਹਨਾਂ ਨੂੰ? ਹੁਣ ਹਰਪਰ ਸਾਹਿਬ ਨੂੰ ਜਾ ਕੇ ਪੁੱਛੋ ਕਿ ਜੀ ਖਾਲਿਸਤਾਨ, ਸਾਡੇ ਇਲੈਕਟਡ ਜਿਹੜੇ ਅਫੀਸ਼ੀਅਲਸ ਨੇ, ਜਿੰਨੇ ਸਾਡੇ MPs ਨੇ, ਕੈਬਨਿਟ ਮਿਨਿਸਟਰ ਨੇ, ਨਵਦੀਪ ਬੈਂਸ ਸਾਹਿਬ ਨੇ, ਹਰਜੀਤ ਸੱਜਣ ਸਾਹਿਬ ਨੇ, ਉਹ ਜਾਂਦੇ ਕਦੇ ਸਿੱਖਸ ਫੋਰ ਜਸਟਿਸ ਦੇ ਇੱਥੇ ਪ੍ਰੋਗਰਾਮ ਦੇ ਵਿੱਚ? ਦੱਸੋ ਕਿਉਂ ਨਹੀਂ ਜਾਂਦੇ? ਉਹਨਾਂ ਨੂੰ ਕਹੋ ਜਾਇਆ ਕਰਨ, ਉੱਥੇ ਪ੍ਰਧਾਨ ਮੰਤਰੀ ਨੂੰ ਇਨਵਾਈਟ ਕਰੋ, ਕਰੋ ਪ੍ਰਾਈਮ ਮਿਨਿਸਟਰ ਨੂੰ ਇਨਵਾਈਟ, ਜਸਟਿਨ ਟਰੂਡੋ ਸਾਹਿਬ ਨੂੰ, ਅਸੀਂ ਵੀ ਕਵਰ ਕਰਾਂਗੇ ਸਿੱਖਸ ਫੋਰ ਜਸਟਿਸ ਦਾ ਪ੍ਰੋਗਰਾਮ, ਕਰੋ ਉਹਨਾਂ ਨੂੰ ਇਨਵਾਈਟ, ਸਾਨੂੰ ਤੁਸੀਂ ਦਬਕੇ ਮਾਰਦੇ ਹੋ, ਸਾਨੂੰ ਫੋਨ ਕਰਕੇ ਤੁਸੀਂ ਧਮਕਾਉਣ ਦੀ ਕੋਸ਼ਿਸ਼ ਕਰਦੇ ਹੋ। ਸੋ ਸਾਨੂੰ ਨਾ ਦਬਕੇ ਮਾਰੋ, ਨਾ ਧਮਕਾਉਣ ਦੀ ਕੋਸ਼ਿਸ਼ ਕਰੋ, ਸਾਡੀ ਆਵਾਜ਼ ਬੰਦ ਕਰਨ ਦੀ ਤੁਸੀਂ ਕੋਸ਼ਿਸ਼ ਅਸੀਂ ਕੋਈ ਕਿਸੇ ਦੇ ਖਿਲਾਫ ਨਹੀਂ ਆ, ਨਾ ਅਸੀਂ ਸਿੱਖਸ ਫੋਰ ਜਸਟਿਸ ਦੇ ਖਿਲਾਫ਼ ਆ, ਨਾ ਅਸੀਂ ਖਾਲਿਸਤਾਨ ਦੇ ਖਿਲਾਫ਼ ਆ, ਲੇਕਿਨ ਕੱਲ੍ਹ ਨੂੰ ਸਵਾਲ ਅਸੀਂ ਹਰੇਕ ਨੂੰ ਪੁੱਛਣੇ ਆ, ਇਹ ਸਾਡਾ ਕੰਮ ਹੈ। ਹਾਂ, ਜੇ ਕੱਲ੍ਹ ਨੂੰ ਸਾਨੂੰ ਕਮਿਊਨਿਟੀ ਇੱਥੇ ਇਕੱਠੀ ਹੋ ਕੇ ਕਹਿ ਦੇਵੇ ਕਿ ਅਸੀਂ ਮਨ ਬਣਾ ਲਿਆ ਜੀ, ਸਾਡੇ ਇਲੈਕਟਿਡ ਰਿਪ੍ਰੈਜੈਂਟੇਟਿਵ ਇਕੱਠੇ ਹੋ ਜਾਣ ਇੱਥੇ, ਸਾਡੇ ਕੈਬਨਿਟ ਮੰਤਰੀ ਕਹਿ ਦੇਣ ਆ ਕੇ, ਸਾਰੇ ਟਰੂਡੋ ਸਾਹਿਬ, ਹਰਜੀਤ ਸੱਜਣ ਸਾਹਿਬ, ਨਵਦੀਪ ਬੈਂਸ ਸਾਹਿਬ ਆ ਕੇ ਕਹਿ ਦੇਣ ਕਿ ਅਸੀਂ ਮਨ ਬਣਾ ਲਿਆ ਜੀ, ਅਸੀਂ ਖਾਲਿਸਤਾਨ ਬਣਾਉਣਾ ਇੰਡੀਆ ਦੇ ਵਿੱਚ, ਅਤੇ ਤੁਸੀਂ ਵੀ ਯੁੱਧਵੀਰ ਜੀ ਅੱਜ ਤੋਂ ਬਾਅਦ ਸਵਾਲ ਪੁੱਛਣੇ ਬੰਦ ਕਰ ਦਿਓ, ਠੀਕ ਹੈ ਨੀ? ਫਿਰ ਅਸੀਂ ਸੋਚਾਂਗੇ, ਫਿਰ ਅਸੀਂ ਸੋਚਾਂਗੇ ਕਿ ਸਵਾਲ ਪੁੱਛੀਏ ਕਿ ਨਾ ਪੁੱਛੀਏ। ਜੇ ਕਮਿਊਨਿਟੀ ਫੈਸਲਾ ਲੈ ਲਵੇ, ਲੀਡਰਸ਼ਿਪ ਫੈਸਲਾ ਲੈ ਲਵੇ, ਸਾਡੇ ਇੱਥੇ ਜਿਹੜੇ ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕੌਂਸਲ ਹੈ, ਓਨਟੇਰੀਓ ਸਿੱਖ ਸੈਨ ਗੁਰਦੁਆਰਾ ਕਮੇਟੀ ਹੈ, ਕੱਲ੍ਹ ਨੂੰ ਪੁੱਛ ਲੈਣੇ ਗੋਵਿੰਦਰ ਰੰਧਾਵਾ ਸਾਹਿਬ ਨੂੰ, ਚੇਅਰਮੈਨ ਸਾਹਿਬ ਨੂੰ, ਕਿ ਦੱਸੋ ਜੀ ਚੇਅਰਮੈਨ ਸਾਹਿਬ ਤੁਸੀਂ ਫੈਸਲਾ ਕਰ ਲਿਆ ਕਿ ਅਸੀਂ ਖਾਲਿਸਤਾਨ ਬਣਾਉਣਾ ਹੈ, ਤੁਸੀਂ ਫੰਡਿੰਗ ਜਾਰੀ ਕਰੋ, ਫਿਰ ਪੈਸੇ ਦਿਓ, ਸਪੋਰਟ ਕਰੋ, ਪੀਸਫੁਲ ਢੰਗ ਹੈ, ਫੰਡਿੰਗ ਦੇਣ ਤੋਂ ਤਾਂ ਕੋਈ ਨਾਂ ਨਹੀਂ ਹੈ, ਪੈਸੇ ਦਿਓ ਫਿਰ ਉੱਥੇ, ਅਤੇ ਫਿਰ ਸਾਨੂੰ ਦਬਕੇ ਮਾਰੋ, ਫਿਰ ਸਾਨੂੰ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰੋ। ਔਰ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਕਿ ਸਾਨੂੰ ਤਾਂ ਤੁਸੀਂ ਦਬਕੇ ਮਾਰ ਲੈਂਦੇ ਹੋ, ਫੋਨ ਨੰਬਰ ਤੁਹਾਡੇ ਕੋਲ ਹੈ ਸਾਨੂੰ, ਠੀਕ ਹੈ ਅਸੀਂ ਸੁਣ ਵੀ ਲੈਂਦੇ ਹਾਂ ਤੁਹਾਡੀ ਗੱਲ, ਲੇਕਿਨ ਮੇਨ ਸਟ੍ਰੀਮ ਮੀਡੀਆ ਜੋ ਲਿਖ ਰਿਹਾ ਉਹਦੇ ਲਈ ਅੱਖਾਂ ਨਾ ਬੰਦ ਕਰੋ, ਜਾ ਕੇ ਉਹਨਾਂ ਨੂੰ ਵੀ ਪੁੱਛੋ ਫਿਰ। ਹਾਂ, ਆਹ ਗੱਲ ਕਹਿ ਕੇ ਵੀ ਕੰਮ ਨਹੀਂ ਚੱਲਣਾ ਕਿ ਮੇਨ ਸਟ੍ਰੀਮ ਮੀਡੀਆ ਤਾਂ ਜੀ ਹੈ ਹੀ ਸਾਡਾ ਸਾਰਾ ਸਾਡੇ ਖਿਲਾਫ਼। ਕੋਈ ਮੇਨ ਸਟ੍ਰੀਮ ਮੀਡੀਆ ਕੋਈ ਸਾਜਿਸ਼ ਨਹੀਂ ਕਰ ਰਿਹਾ ਕੋਈ ਸਾਡੇ ਖਿਲਾਫ਼, ਕੋਈ ਚੰਗਾ ਕੰਮ ਕਰੇਗਾ ਤਾਂ ਉਹਨੂੰ ਚੰਗਾ ਕਹਿਣਗੇ, ਕੋਈ ਮਾੜਾ ਕਰੇਗਾ ਉਹਨੂੰ ਮਾੜਾ ਕਹਿਣਗੇ। ਹਾਂਜੀ, ਮੈਨੂੰ ਇਸ਼ਾਰਾ ਇੱਕ ਬ੍ਰੇਕ ਦਾ, ਪਰਮਜੀਤ ਵਿਰਦੀ ਸਾਹਿਬ ਤੁਹਾਡੀ ਕਾਲ ਅਗਲੀ ਹੈ, ਉਸ ਤੋਂ ਬਾਅਦ ਰਮੇਸ਼ਇੰਦਰ ਚੌਹਾਨ ਸਾਹਿਬ ਤੁਹਾਡੀ ਕਾਲ ਹੈ, ਫਿਰ ਰੁਪਿੰਦਰ ਸਿੱਧੂ ਸਾਹਿਬ, ਫਿਰ ਗੁਰਦੀਪ ਸਿੰਘ ਜੀ, ਫਿਰ ਆਪਣੇ ਜਸਜੀਤ ਸਿੰਘ ਜੀ, ਤੁਹਾਡੇ ਸਾਰੀਆਂ ਜਿਹੜੀਆਂ ਕਾਲਾਂ ਨੇ ਉਹ ਇਸੇ ਤਰ੍ਹਾਂ ਆਉਂਦੀ ਆਰ ਜਾਰੀ ਰੱਖਾਂਗੇ। ਇੱਕ ਵਜੇ ਤੱਕ ਮੈਂ ਤੁਹਾਡੇ ਨਾਲ ਹਾਂ ਜੀ, ਨਾਲ ਤੁਹਾਨੂੰ ਹਾਂਜੀ ਵਰਲਡ ਕੱਪ ਦੇ ਬਾਰੇ ਟੈਕਸਟ ਆ ਰਹੇ ਨੇ ਸਰ, ਮੈਂ ਇਸ ਲਈ ਵਰਲਡ ਕੱਪ ਚੱਲ ਰਿਹਾ ਹੈਗਾ, ਮੈਂ ਇਸ ਲਈ ਇੱਕ ਵਜੇ ਤੱਕ ਬੈਠਾ ਹੈਗਾ ਕਿ ਤੁਹਾਨੂੰ ਵਰਲਡ ਕੱਪ ਦੀ ਸਾਰੀ ਅਪਡੇਟ ਦੇਵਾਂਗੇ। ਮੈਚ ਜਦੋਂ ਤੱਕ ਖਤਮ ਨਹੀਂ ਹੁੰਦਾ ਮੈਂ ਤੁਹਾਡੇ ਨਾਲ ਹਾਂ, ਕਾਲਸ ਤੁਹਾਡੀਆਂ ਸਾਰੀਆਂ ਲਵਾਂਗਾ ਇੱਕ ਵਜੇ ਤੱਕ ਨਾਲ ਨਾ, ਡੋਂਟ ਵਰੀ। 172-2 ਹੋ ਗਏ ਜੀ ਇਸ ਵੇਲੇ, ਮੈਨੂੰ ਇਹ ਲੱਗ ਰਿਹਾ ਕਿ ਇੰਗਲੈਂਡ ਅੱਜ ਦਾ ਮੈਚ ਜਿੱਤ ਜਾਏਗਾ, ਆਸਟ੍ਰੇਲੀਆ ਦੇ ਹੱਥੋਂ ਮੈਚ ਲਗਭਗ ਨਿਕਲ ਗਿਆ, ਬਾਕੀ ਅਗਲੇ ਅੱਧੇ ਪੌਣੇ ਘੰਟੇ 'ਚ ਪਤਾ ਲੱਗ ਜਾਏਗਾ ਕੀ ਹੋਏਗਾ। ਨੈਕਸਟ ਹਾਫ ਐਨ ਆਵਰ ਔਰ ਵਨ ਆਵਰ ਵੀ ਵਿਲ ਨੋ। 52 ਰਨਸ ਦੀ ਜ਼ਰੂਰਤ ਹੈ, 172 ਫੋਰ ਦਾ ਲਾਸ ਆਫ 2 ਵਿਕਟਸ, 25.2 ਓਵਰਸ, ਸੋ ਇਟ ਸੀਮਸ ਲਾਈਕ ਇੰਗਲੈਂਡ ਵਰਸਿਸ ਨਿਊਜ਼ੀਲੈਂਡ ਫਾਈਨਲ ਹੁੰਦਾ ਨਜ਼ਰ ਆ ਰਿਹਾ ਜੀ। ਹਾਂਜੀ, ਇੱਕ ਛੋਟੀ ਜੀ ਬ੍ਰੇਕ ਲੈਣ ਜਾ ਰਹੇ ਹਾਂ, ਬ੍ਰੇਕ ਤੋਂ ਬਾਅਦ ਹਾਂਜੀ ਜੀ ਸਿਮਰਨਜੀਤ ਕੋ ਬੈਠ
जी 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 बताना चाहते हैं जसविंदर कालरा जी इस वक्त हमारे साथ हैं, हमारे सेगमेंट के मेन स्पॉन्सर। वेलकम टू द शो जसविंदर जी।
थैंक यू सिमरन जी, ते साउथ एशियन पल सुनने वाले सारे ही लिसनर्स को जसविंदर कालरा वालों प्यार भरी सत श्री अकाल एंड ए वेरी वेरी गुड मॉर्निंग जी।
गुड मॉर्निंग जसविंदर जी, एवरी थर्सडे प्रॉपर्टी ऑफ द वीक लेकर आते हैं, तो आज क्या जानकारी शेयर करेंगे प्लीज बताएं।
ਪ੍ਰੋਪਰਟੀ ਆਫ ਦ ਵੀਕ ਦੀ ਵੀ ਗੱਲ ਕਰਾਂਗੇ ਸਿਮਰਨ ਜੀ, ਲੇਕਿਨ ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਆਪਣੇ ਕੋਲ 1.99% ਜਿਹੜੀ ਪ੍ਰਮੋਸ਼ਨ ਜਿਹੜਾ ਰੇਟ ਆਇਆ ਸੀ ਫਸਟ ਟਾਈਮ ਬਾਇਰਸ ਦੇ ਲਈ, 1.55% ਫੋਰ ਮੋਰਗੇਜਿਸ ਓਨਲੀ ਫੋਰ ਫਸਟ ਟਾਈਮ ਬਾਇਰਸ, ਇਹ ਜੁਲਾਈ 30th ਨੂੰ ਐਂਡ ਹੋਣ ਜਾ ਰਹੀ ਹੈ ਇਹਦੀ ਪ੍ਰਮੋਸ਼ਨ। ਦੋ ਸਾਲ ਦਾ ਅਗਰ ਤੁਸੀਂ ਫਿਕਸ ਰੇਟ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਫਸਟ ਟਾਈਮ ਬਾਇਰ ਆਪਣਾ ਇਸ ਪ੍ਰੋਪਰਟੀ ਦੇ ਲੈਣ ਬਾਰੇ ਸੋਚ ਰਹੇ ਹੈਗੇ ਨੇ, ਤਾਂ ਪਲੀਜ਼ ਮੈਨੂੰ ਕਾਲ ਕਰਨ। ਮੇਰਾ ਨੰਬਰ ਹੈ ਜੀ 416-873-3337, 416-873-3337, 3373 ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਜੀ ਪ੍ਰੋਪਰਟੀਜ਼ ਦੀ। ਪ੍ਰੋਪਰਟੀਜ਼ ਆਪਣੇ ਕੋਲ ਹੋਰਨ ਚੈਰੀਓ ਔਰ ਰੇਲ ਔਸਨ ਦੇ ਇੰਟਰਸੈਕਸ਼ਨ ਦੇ ਵਿੱਚ ਬਹੁਤ ਹੀ ਜ਼ਬਰਦਸਤ ਇੱਕ ਪ੍ਰੋਪਰਟੀ ਆਪਣੇ ਕੋਲ ਆਈ ਹੋਈ ਹੈ ਜੀ। ਇਹ ਆਪਣੇ ਕੋਲ ਫ੍ਰੀ ਹੋਲਡ ਟਾਊਨ ਹਾਊਸ ਹੈ, ਸਿਰਫ ਔਰ ਸਿਰਫ 599,000 ਦੇ ਵਿੱਚ, 3 bedroom 4 washroom, ਜਿਹੜੀ ਫਿਨਿਸ਼ ਬੇਸਮੈਂਟ ਹੈਗੀ ਹੈ 599,000 ਦੇ ਵਿੱਚ ਤੁਹਾਡੇ ਕੋਲ ਇੱਕ ਫ੍ਰੀ ਹੋਲ ਟਾਊਨ ਹਾਊਸ ਸਾਡੇ ਕੋਲ ਹੋਰਨਟੈਰੀਓ ਔਰ ਰੇਲ ਆਲਸਨ ਦੇ ਇੰਟਰਸੈਕਸ਼ਨ ਦੇ ਉੱਤੇ ਆਇਆ ਹੈਗਾ। ਦੂਸਰੀ ਪ੍ਰੋਪਰਟੀ ਆਪਣੇ ਕੋਲ ਹੈਗੀ ਹੈ ਜੀ ਸੈਂਡਲਵੁੱਡ ਔਰ ਹੋਰਨਟੈਰੀਓ ਦੇ ਇੰਟਰਸੈਕਸ਼ਨ ਦੇ ਉੱਤੇ, ਇੱਕ ਡੀਟੈਚ 5-level ਘਰ ਹੈ ਜੀ, ਜਿਹਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਸਿਰਫ ਔਰ ਸਿਰਫ 649,000 ਦਾ, 3 bedroom or 2 bedroom ਦੀ ਇਹਦੀ ਜੀ ਬੇਸਮੈਂਟ ਅਪਾਰਟਮੈਂਟ ਹੈ ਉਹ ਬਣੀ ਹੋਈ ਹੈ ਜੀ, ਔਰ 3 bedroom ਇਹਦੇ 'ਚ ਹੈਗੇ ਨੇ। ਤੇ ਹੁਣ ਗੱਲ ਕਰਦੇ ਹਾਂ ਜੀ ਪ੍ਰੋਪਰਟੀ ਆਫ ਦਾ ਵੀਕ, 350 square foot ਇਹ ਘਰ, ਏਅਰਪੋਰਟ ਔਰ ਬਰੋਕ ਦਾ ਇੰਟਰਸੈਕਸ਼ਨ, ਏਅਰਪੋਰਟ ਐਂਡ ਬਰੋਕ ਦੇ ਇੰਟਰਸੈਕਸ਼ਨ ਦੇ ਵਿੱਚ, ਕੈਸਲ ਮੋੜ ਦੇ ਵਿੱਚ ਆਪਣੇ ਕੋਲ ਇਹ ਘਰ ਹੈ 350 square foot, ਜਿਹਦੇ ਵਿੱਚ 2 separate ਬੇਸਮੈਂਟਸ ਬਣੀਆਂ ਹੋਈਆਂ ਨੇ, 4 bedroom or 6 washroom ਦੇ ਨਾਲ, ਡਬਲ ਡੋਰ ਐਂਟਰੈਂਸ, ਡਬਲ ਗਰਾਜ ਔਰ 8-8 ਤਰ੍ਹਾਂ ਦੀ ਪਾਰਕਿੰਗ ਦੇ ਨਾਲ, ਸਿਰਫ ਔਰ ਸਿਰਫ ਇਹ ਜਿਹੜਾ ਘਰ ਹੈਗਾ ਅਸੀਂ ਲਗਾਇਆ ਹੈਗਾ 1199 ਦਾ, 350 square foot ਘਰ ਹੈ, 2 basements ਇਹਦੇ 'ਚ ਸੈਪਰੇਟ ਬਣੀਆਂ ਹੋਈਆਂ ਨੇ, ਔਰ 4 bedroom or 6 washroom ਦੇ ਨਾਲ ਅਗਰ ਤੁਸੀਂ ਇਸ ਪ੍ਰੋਪਰਟੀ ਨੂੰ ਲੈਣਾ ਚਾਹੁੰਦੇ ਹੋ ਤਾਂ ਪਲੀਜ਼ ਕੰਟੈਕਟ ਕਰੋ। ਮੇਰਾ ਨੰਬਰ ਹੈ ਜੀ 416-873-3337, 416-873-3337, ਨੰਬਰ ਇੱਕ ਵਾਰੀ ਫਿਰ ਰਿਪੀਟ ਕਰਦੇ ਹਾਂ, ਕਾਲ ਜਸਵਿੰਦਰ ਕਾਲਰਾ 416-873-3337, 416-873-3337, ਔਰ ਸਿਮਰਨ ਜੀ, ਯੁਵੀਰ ਜੀ ਟਾਈਮ ਲੈਣ ਦਾ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
ਜਸਵਿੰਦਰ ਜੀ, ਹੈਵ ਅ ਵੰਡਰਫੁਲ ਡੇ।
थैंक यू जी। और असी एक बार फिर दस दिए कि साड़ी टीम सैटरडे लाइव ऑन लोकेशन जी कर रही हैगी है। तुसी तुहानू दस दिए कि जे $5,000 तुहानू राइट वे कॉस्ट तुहाडी मतलब तुसी ऐसा समझ लो कि तुहाडा जे तुसी 3 लाख का लिया हैगा कोंडो तो तुहाडा 3,05,000 राइट वे हो गया। प्राइस तुसी अज आके चैक कर लो, $1 भी वो डिस्काउंट नहीं देगा तुहानू। मैं असी उन्हां ने नेगोशिएट किया रोज़ हेवन होम्स वालों के नाल, उदन भी शायद उन्होंने ओनर उत्थे मौजूद होंगे, टीम तो उन्होंने सारी मौजूद होगी रोज़ हेवन होम्स की। $1 भी वो कहें जी असी नहीं देंगे किसी, कोई डिस्काउंट नहीं देना असी, सानू साडे प्रोडक्ट का पता है, प्रोडक्ट चंगा है। असी $5,000 निगोशिएट करन तो बाद 10,000 की मंग सी। सो $5,000 राइट वे जिहड़ी चीज़ तुसी 13 जुलाई में खरीदनी है, समझ लो कि 13 जुलाई में 5 बजे तो बाद $5,000 उस वेले वध गई है, उस टाइम राइट वे $5,000 वध जानी है, क्योंकि प्राइस दे विच $5,000 तुहानू डिस्काउंट है। $5,000 वो कहिंदे जी असी डेकोर दे विच पा देंगे, कोई डेकोर तुसी लैना है वो $5,000 का डेकोर वो पा देंगे, कोई मर्जी का तुसी रोज़ एवन होम्स तुहानू पता है घर उन्हां दे सोहणे हुंदे आ वो तुसी लै लो। साल की वो कहिंदे मेंटेनेंस भी दे देंगे, 1 साल की मेंटेनेंस भी देती जाएगी। सो यह सिर्फ 1 दिन लिए मिलेगा, 13 जुलाई दोपहर 1 बजे तो लैके 5 बजे तक टीम साड़ी हाजिर होएगी। तुसी अपना चीज़ पसंद कर लो, 28 टाउन होम्स ने, टाउन होम्स कुछ ऑलरेडी विक चुके हैं और अज कल भी क्योंकि सेल्स सेंटर उन्हों का लगातार खुले है, अजक भी विक रहे हैं। सो तुसी उत्थे जाके जिहड़े वो खरीद सकते हैं जिहड़े घर है 28 टाउन होम्स ने और नाल कोंडो की बिल्डिंग भी। इट्स अ ब्यूटीफुल प्लेस, ग्रिम्सवी दे विच हैगी है, मैं लोकेशन भी दस दूंगा। ग्रिम्सवी दे विच इट्स मोर ऑफ साडे भाईचारे लिए इन्वेस्टमेंट है, उत्थे दे लोग जिहड़े ने दूसरे वाइट कम्यूनिटी के ग्रिम्सवी या अपने को बंदे जो उधर रहिंदे ने स्टोनी क्रीक वगैरह उन्होंने रहने लिए हो सकता है, अपने लिए अपने बंदे उधर घट ही रहेंगे जाके। इट्स टोटली मैं क्लीयर कर दूंगा, रहने लिए नहीं है, फस्ट टाइम होम बायर नहीं है, तो इन्वेस्टमेंट लिए है जी, आप कोई इन्वेस्टमेंट करना चाहते उधर वो लिए है। सो तुसी संपर्क कर लो जी साडी वाई मीडिया की टीम को 416-475,000 या rosehevenhomes.ca तुसी इन्हां दी वैबसाइट भी विजिट कर सकते हो, प्राइस देख लो, जगह देख लो, साडी वैबसाइट भी देख उत्थे भी असीं लगाया होया रोज़ हेवन होम्स दा लिंक, southasiandaily.com या तुसी होर जानकारी लैनी है 416-475,000 416-475,000 प्राइस तुहाडा राइट वे 5,000 वध जाणा है। और जे किसी नूं कोई शक शुबा है कि जी इह प्राइस असीं दे पावांगे नहीं दे पावांगे, डिस्काउंट असीं अपने आप लै लांगे, तुसीं हुणे ही कॉल कर लो, तुसी अपने रियल स्टेट एजेंट तो कॉल करा लो, खुद कॉल कर लो, तुहाडा कोई बंदा कॉल कर ले, उन्होंने साफ कहता है $1 भी कोई डिस्काउंट नहीं है जी साडे वालों। सो उस दिन भी 4 घंटे लिए सिर्फ डिस्काउंट दे रहे हैं 5,000 का, ना उस तो पहला ना उस तो बाद, अगले दिन ही तुहाडा घर जिहड़ा वध जाणा हैगा $5,000। सो 28 टाउन होम्स ने और नाल कोंडो बिल्डिंग है, 416-475,000 इस सैटरडे नूं सिर्फ 1 दिन लिए असीं जिहड़ी है वो लाइव लोकेशन कर रहे हैं, सैटरडे 13 जुलाई 416-475,000 इत्थे तुसीं गलबात कर सकते हैगे हो। और मैं तुहानूं दस्सूंगा कि सारियां कॉल्स ऑन द एयर करांगे तुहाडियां बारी बारी। हांजी परमजीत बिरजी साहब तुसीं ऑन द एयर हो जी, गो अहेड। हैलो
ਜਗਵੀਰ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ
ਹਾਂਜੀ ਸੌਰੀ
ਤੁਹਾਨੂੰ ਜੀ, ਬੜੇ ਪਿਆਰ ਸਤਿਕਾਰ ਸਤਿ ਸ੍ਰੀ ਅਕਾਲ
ਪਿਆਰ ਸਤਿਕਾਰ ਸਤਿ ਸ੍ਰੀ ਅਕਾਲ। ਸੌਰੀ ਸਰ, ਮੈਨੂੰ ਹਰ ਪਾਸੋਂ ਡਾਂਡੀ ਪੈ ਰਹੀ, ਉਹ ਕਹਿੰਦੇ ਜੀ ਪਹਿਲਾਂ ਐਡ ਜਿਹੜੀ ਉਹ ਬਹੁਤ ਪਿੱਛੇ ਚੱਲ ਰਹੀ, ਮੈਂ 1 ਮਿੰਟ ਐਡ ਲੈ ਲਾਂ, 1 ਵਜੇ ਤੱਕ ਤੁਹਾਡੇ ਨਾਲ ਬਿਰਜੀ ਸਾਹਿਬ ਤੁਹਾਡੀ ਕਾਲ ਵੀ ਲਵਾਂਗਾ, ਸਾਰੀਆਂ ਕਾਲਸ ਰਮੇਸ਼ਿੰਦਰ ਚੌਹਾਨ ਸਾਹਿਬ, ਰੁਪਿੰਦਰ ਸਿੱਧੂ ਸਾਹਿਬ, ਗੁਰਦੀਪ ਸਿੰਘ ਜੀ, ਕੁਲਵੰਤ ਸਿੰਘ ਜੀ, ਜਗਦੇਵ ਜੀ, ਤੁਹਾਡੀਆਂ ਸਾਰੀਆਂ ਕਾਲਸ ਮੈਂ ਜ਼ਰੂਰ ਔਨ ਦੀਅਰ ਕਰਾਂਗਾ। ਮੈਂ 1 ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ, ਛੋਟੀ ਜਿਹੀ ਬ੍ਰੇਕ ਲੈ ਲਓ, ਕਹਿੰਦੇ ਰਿਕਾਰਡਡ ਕਾਲਸ ਪਿੱਛੇ ਨੇ, ਬਹੁਤ ਪਿੱਛੇ।
घर कहीं भी लेना हो या हो बेचना, तो हर कोई इनकी देता है मिसाल।
रियल स्टेट का कोई सवाल पीके सबरवाल, रियल स्टेट का कोई सवाल पीके सबरवाल।
रीमैक्स परफॉर्मेंस दे ब्रोकर पीके सबरवाल को फोन करो 647-299-4757
6472994757।
योर सर्च एंड्स हियर।
डायमंड स्टोरेज अब ब्रैम्पटन में बहुत ही किफायती कीमत पर। डायमंड स्टोरेज आपके सामान के लिए एक होटल की तरह है, 24 घंटे सातों दिन पूरी सुरक्षित पहुंच के साथ मॉडर्न स्टोरेज सुविधा। इनॉग्रेशन के मौके पर डायमंड सीमित समय के लिए जबरदस्त ऑफर्स पेश कर रहा है, आज ही लीज कीजिए और मूव इन पर पाइए फ्री मूवर्स, ट्रक एंड ड्राइवर, साथ ही पहले 2 महीने मुफ्त पाइए। diamond.ca यानी diamond.ca पर जाएं और अधिक जानकारी पाएं। आइए और डायमंड डिफरेंस का अनुभव लीजिए।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, because we care।
Quick Truck Lube!
Forest Gate Towns. Luxury residences the exquisite selection within Forest Gate at Lionhead. Inna town homes nu banon lage assi apni commitment to quality utte khade utre ha. Inna residences diyan features tuhada dil jit land giyan. Private enclaves, luxury finishes ate 150 foot deep lots. Residences ready ne move in home waste ate occupancies dattiyan ja riyan ne within 30 days. Hor ta hor exceptional amenities including parks, trails, golf, major highways nu bahut hi easy access ate bahut hi jald inaugurate hon ja riya hai Lionhead Marketplace. Ek 200,000 square foot da shandar shopping ate restaurant complex. Zyada detail jankari layi tusi call kar sakde ho 905-456-1868 te. Visit karo forestgatelionhead.com ya visit karo sada sales center 8475 Mississauga Road.
Bump Promotions leke aa rahe ne ek fun filled cruise Idol ke Diwane 22nd August to 26th August. Safar banunga suhana Indian Idol season 10 day zabardast contestants te naal. Anchor Manish Paul tuhanu karnge entertain te inna nu accompany karnge Salman Ali, Nilanjana Ray, Ankush Bhardwaj apne panch saathiyan de naal. From Indian Idol 10 Idol ke Diwane cruise, fun filled cruise with music, entertainment, dancing and much much more. Tuhade safar nu banaunge hor vi suhana. Pin concerts ate par pure entertainment. Hor ta hor bhangra garba dandiya walkiyan activities sirf tuhade layi ate naal variety of cuisines, South Asian halal food ate vegetarian food, private beach party ate hor vi bahut kuch ate chote bachiyan de layi is cruise te bahut sari activities. Eh sab leke aa rahe ne tuhade layi Bump Promotions wale Idol ke Diwane cruise. Booking agent ne jalwa aaj hi tickets book karao. Call karo 416-451-3609 ya 905-302-7199 ya visit karo ina di website jalwacruise.com.
ਪ੍ਰੋਗਰਾਮ ਦੇ ਹਿੱਸੇ ਨੂੰ ਸਪਾਂਸਰ ਕੀਤਾ ਜਾ ਰਿਹਾ ਡੈਨਜ਼ ਆਇਲ ਵੱਲੋਂ ਜ਼ਬਰਦਸਤ ਪ੍ਰੋਡਕਟ ਹੈਗਾ 52 ਕੰਟਰੀਜ਼ ਤੋਂ ਬਾਅਦ ਹੁਣ ਇੱਥੇ ਕੈਨੇਡਾ ਦੇ ਵਿੱਚ ਵੀ ਲਾਂਚ ਹੋ ਚੁੱਕਾ ਹੈਗਾ ਸੋ ਸਾਡੇ ਟਰਕਿੰਗ ਭਾਈਚਾਰੇ ਜੇ ਤੁਸੀਂ ਕੁਆਲਿਟੀ ਇੰਜਨ ਆਇਲ ਚਾਹੁੰਦੇ ਹੋ ਟਰਾਂਸਮਿਸ਼ਨ ਡਿਫਰੈਂਸ਼ੀਅਲ ਫਲੂਇਡਸ ਗਰੀਸ ਐਂਟੀ ਫ੍ਰੀਟਸ ਤਾਂ ਤੁਸੀਂ ਡੈਨਜ਼ ਆਇਲ ਨੂੰ ਯਾਦ ਰੱਖਣਾ ਹੈ ਪ੍ਰੋਡਕਟ ਜਿਹੜੇ ਨੇ ਉਹ ਸਰਟੀਫਾਈਡ ਨੇ ਮੇਜਰ ਟਰਕਿੰਗ ਮੈਨੂਫੈਕਚਰਰਸ ਦੁਆਰਾ ਤੁਸੀਂ ਹੋਰ ਜਾਣਕਾਰੀ ਜੇ ਲੈਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ 647-241-7405 647-241-7405
Y Media presents South Asian Pulse. South Asian Pulse. South Asian
Pulse. ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੇ ਇਸ ਵੇਲੇ ਸੁਣ ਰਹੇ ਹੈਗੇ ਹੋ ਔਰ ਪਰਮਜੀਤ ਵਿਰਦੀ ਜੀ ਇੱਕ ਸਾਡੇ ਪ੍ਰਤਾਪ ਸਾਹਿਬ ਨੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਉਹ ਤੁਹਾਡਾ ਪ੍ਰਤਾਪ ਸਿੰਘ ਜੀ ਤੁਹਾਡਾ ਨਾਮ ਲਿਖ ਕੇ ਟੈਕਸਟ ਪਾ ਰਹੇ ਨੇ ਉਹਨਾਂ ਦਾ ਤੁਹਾਡੇ ਲਈ ਸਵਾਲ ਵੀ ਹੈ ਤੁਸੀਂ ਪਹਿਲਾਂ ਆਪਣੀ ਗੱਲ ਕਰ ਲਓ ਫਿਰ ਪ੍ਰਤਾਪ ਸਾਹਿਬ ਦਾ ਜਿਹੜਾ ਤੁਹਾਡੇ ਲਈ ਸਵਾਲ ਹੈ ਪਰਮਜੀਤ ਵਿਰਦੀ ਸਾਹਿਬ ਉਹ ਵੀ ਤੁਹਾਨੂੰ ਪੁੱਛਿਆ ਜਾਏਗਾ ਪਰਮਜੀਤ ਵਿਰਦੀ ਸਾਹਿਬ ਯੂ ਗੋ ਅਹੈਡ
ਤੁਸੀਂ ਪੰਜਾਹ ਮਿੰਟ ਮੈਨੂੰ ਹੋਲਡ ਕਰਾ ਕੇ ਮੁੜ ਕੇ ਤੁਸੀਂ ਵਿੱਚ ਤਿੰਨ ਚਾਰ ਮਿੰਟ ਲੈ ਲਿਆ ਜੀ ਸੌ ਤੁਹਾਨੂੰ ਇੱਕ ਗੱਲ ਕੌਣ ਕਿੱਥੇ ਕਰਦਾ ਜੀ ਤੁਸੀਂ ਦਸ ਮਿੰਟ ਪੰਦਰਾਂ ਮਿੰਟ ਆਪਦਾ ਲੈਕਚਰ ਕਰਦੇ ਰਹਿੰਦੇ ਹੋ ਲੋਕਾਂ ਨੂੰ ਇੰਨਾ ਹੋਲਡ ਕਰ
ਅੱਛਾ ਤੁਸੀਂ ਹੋਲਡ ਕਰ ਲਓ ਜੀ, ਹੋਲਡ ਕਰ ਲਓ। 770 ਦੇ ਜਿਹੜੇ ਲਿਸਨਰਸ ਨੇ ਅਸੀਂ ਉਹਨਾਂ ਤੋਂ ਇੱਥੇ ਹੀ ਵਿਦਾਇਗੀ ਲਵਾਂਗੇ। ਔਰ 770 ਦੇ ਲਿਸਨਰਸ ਤੋਂ ਇੱਥੇ ਅਸੀਂ ਵਿਦਾਇਗੀ ਲਵਾਂਗੇ, ਬਾਕੀ ਸਾਡੀ ਗੱਲਬਾਤ ਤੁਹਾਡੇ ਸਾਰਿਆਂ ਨਾਲ ਜਾਰੀ ਹੈ। ਪਲੀਜ਼ ਹੋਲਡ ਕਰ ਲਓ ਜੀ।
The views expressed on the preceding program may not necessarily be those of the owner or management of WTOR radio station.
नॉर्थ अमेरिका का सबसे बड़ा हलाल फूड फेस्टिवल आपके अपने शहर टोरंटो में जुलाई 20 और 21 द इंटरनेशनल सेंटर मिसिसागा एंट्रेंस 5। फॉर मोर इन्फॉर्मेशन कॉल 647-286-5727 647-286-5727।
The world of endless options FPL brings for the first time the finest from Pakistan. Pakistan ke behtareen designers exhibiting at Hilton Garden Inn, Mississauga, Eglinton and Matheson, Toronto on the 13th of July from 11 a.m. till 7 p.m. You don't want to miss this one from Fashion Pakistan Lounge.
Business run karna mushkil hai. So printer ki problem se ise aur mushkil kyun banaye? Faster aur smarter print kare apne naye HP Office Jet Pro printer ke saath. और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले। आज ही खरीदें न्यू HP Office Jet Pro Printer और सब्सक्राइब करें HP Instant Ink starting at $399 a month. Visit HP.ca या अपने नजदीकी HP retailer.
Sale, sale, sale! विनायक फर्नीचर
मिसिसागा लोकेशन कहाँ 2915 अर्जेंटिया रोड इन मिसिसागा वेस्टर्न चर्च अर्जेंटिया मेजर इंटरसेक्शन अपनी कम्युनिटी का 15 साल पुराना स्टोर जहाँ पर बेडरूम सेट मिलता है 499 कॉफी टेबल 199 मैट्रेस $99 ओनली फर्नीचर से रिलेटेड कोई जरूरत हो पहुँचिए 2915 अर्जेंटिया रोड इन मिसिसागा फोन नंबर 9058582667
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी किस नु मिलेगी ते जिंदगी दी सब तो प्यारी दौलत बच्चे किस कोल रहनगे
SNS लॉयर्स को इन सारे सवालों दे जवाब ते तुहाडे हक ले लड़न वास्ते लियाकत है अपने हक जानन ले या सलाह लेन ले आज ही SNS लॉयर्स नु कॉल करो 416-655-2000
जिंदगी की सबसे अहम जरूरत पानी
पाकिस्तान के उन इलाकों में जहां पानी की अशद जरूरत है जुनेद जमशेद मरहूम ने शुरू किया ह्यूमन नेसेसिटी फाउंडेशन इसका मकसद सोलर वाटर प्लांट्स के जरिए